दंडवत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा है कि माही सतगुरु गोविंद सिंह सच्चे पातशाह जी नू सरहंद दी वार्ता का बयान कर रहे हैं। इत्थों तक प्रसंग पहुँच चुका है कि सतगुरु गोविंद सिंह सच्चे पातशाह जी दे जिहड़े दोवें छोटे साहबजादे ने वो शहीद हो चुके ने। ग्रंथाकार भाई संतोख सिंह जी दस रहे सन कि जिन्नी भी सिख संगत सी उन्हें बहुत ज़्यादा हाहाकार मचाई है ते सारे इस गल नूं जान रहे ने कि जिहड़ा इन्हां तुरकां ने वड्डा पाप किया है सतगुरां दे साहबजादियां नूं शहीद करन दा इस पाप दे कारण करके इन्हां तुरकां दीआं जड़ां दा विनाश हो जाएगा। कल इत्थों तक कथा पहुँची सी, अज इत्थों अगे मैं प्रारंभ करदा। एक सिख टोडर मल बहुतनी साहेब जादे पकरन सुनी। ग्रंथाकार भाई संतोख सिंह जी लिखते ने कि दिल्ली दे विच एक टोडर मल नां दा आदमी रहिंदा सी जिहड़ा कि बहुत ज़्यादा अमीर आदमी सी। जदों टोडर मल नूं पता लगा कि सतगुरु सच्चे पातशाह जी दे साहबजादिआं नूं फड़िया गया है, ਭਾਵ ਕਿ ਉਸ ਵੇਲੇ ਸਾਹਿਬਜ਼ਾਦੇ ਅਜੇ ਸ਼ਹੀਦ ਨਹੀਂ ਸਨ ਕੀਤੇ, ਉਸ ਤੋਂ ਪਹਿਲਾਂ ਟੋਡਰ ਮੱਲ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਇਹਨਾਂ ਤੁਰਕਾਂ ਨੇ ਕੈਦ ਕੀਤਾ।
ਹਿਰਦੈ ਵਿਚਾਰਿਓ ਧਨ ਗਣ ਦੈ ਕੇ ਤੁਰਕਣ ਤੇ ਛੁਰਵਾਵਨ ਕਹਿ ਕੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਟੋਡਰ ਮੱਲ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤਾ ਕਿ ਸਤਿਗੁਰਾਂ ਦੇ ਸਾਹਿਬਜ਼ਾਦੇ ਇਹਨਾਂ ਵੈਰੀਆਂ ਨੇ ਫੜੇ ਹੋਏ ਨੇ। ਉਹਨੇ ਸੋਚਿਆ ਕਿ ਮੈਂ ਬਹੁਤ ਜ਼ਿਆਦਾ ਅਮੀਰ ਆਦਮੀ ਹਾਂ, ਸਤਿਗੁਰਾਂ ਦੀ ਕਿਰਪਾ ਦੇ ਨਾਲ ਮਾਇਆ ਦੀ ਕੋਈ ਕਮੀ ਨਹੀਂ ਹੈ। ਉਹਨੇ ਸੋਚਿਆ ਮੈਂ ਬਹੁਤਾ ਸਾਰਾ ਤੁਰਕਾਂ ਨੂੰ ਧਨ ਦੇਵਾਂਗਾ ਅਤੇ ਲਾਲਚ ਦੇ ਕੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਜੀ ਨੂੰ ਰਿਹਾ ਕਰਵਾ ਦਿਆਂਗਾ।
ਜਹਾਂ ਗੁਰੂ ਤਹ ਦੇ ਉਪਚਾਈ ਪਾਵੋ ਜਗਤ ਵਿਖੇ ਵਡੇ ਆਈ।
ਟੋਡਰ ਮੱਲ ਨੇ ਸੋਚਿਆ ਸੀ ਕਿ ਜਿੱਥੇ ਸਤਿਗੁਰੂ ਜੀ ਹੋਣਗੇ ਉੱਥੋਂ ਤੱਕ ਮੈਂ ਯਤਨ ਕਰਕੇ ਇਹਨਾਂ ਤਿੰਨਾਂ ਨੂੰ ਪਹੁੰਚਾ ਦਿਆਂਗਾ, ਇਸ ਤਰ੍ਹਾਂ ਪਰਿਵਾਰ ਦਾ ਫਿਰ ਤੋਂ ਮਿਲਾਪ ਹੋ ਜਾਏਗਾ। ਪਾਵੋ ਜਗਤ ਵਿਖੇ ਵਡਿਆਈ, ਟੋਡਰ ਮੱਲ ਨੇ ਸੋਚਿਆ ਸੀ ਕਿ ਜੇਕਰ ਐਸਾ ਕਰਾਂਗਾ ਤਾਂ ਜਗਤ ਦੇ ਵਿੱਚ ਮੇਰੀ ਬਹੁਤ ਵੱਡੀ ਵਡਿਆਈ ਹੋਵੇਗੀ ਸਤਿਗੁਰਾਂ ਦੀ ਕਿਰਪਾ ਦੇ ਨਾਲ।
ਕਹਾਂ ਦਰਬ ਜੋ ਸਰਬ ਵਿਨਾਸ਼ੀ ਗੁਰ ਪਦਵੀ ਦੈਹੈ ਅਬਨਾਸ਼ੀ।
ਟੋਡਰ ਮੱਲ ਨੇ ਸੋਚਿਆ ਸੀ ਕਿ ਮਾਇਆ ਦਾ ਕੀ ਹੈ, ਮਾਇਆ ਭਾਵੇਂ ਸਾਰੀ ਦੀ ਸਾਰੀ ਮੇਰੀ ਲੱਗ ਜਾਵੇ, ਭਾਵੇਂ ਮੈਂ ਕੰਗਾਲ ਹੋ ਜਾਵਾਂ, ਜਿੰਨੀ ਮਾਇਆ ਤੁਰਕ ਮੰਗਣਗੇ ਓਨੀ ਮਾਇਆ ਦੇ ਕੇ ਮੈਂ ਤਿੰਨਾਂ ਨੂੰ ਰਿਹਾ ਕਰਵਾ ਦਿਆਂਗਾ। ਗੁਰ ਪਦਵੀ ਦਹ ਅਵਿਨਾਸ਼ੀ। ਸੋਚਿਆ ਸੀ ਟੋਡਣ ਵਾਲੇ ਕਿ ਜੇਕਰ ਐਸਾ ਮੈਂ ਕੰਮ ਕਰਾਂਗਾ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮੇਰੇ ਉੱਤੇ ਬਹੁਤੇ ਪ੍ਰਸੰਨ ਹੋਣਗੇ ਤੇ ਮੈਨੂੰ ਪਰਮ ਪਦਵੀ ਦੀ ਪ੍ਰਾਪਤੀ ਹੋਵੇਗੀ, ਉਸ ਦੀ ਜਿਹਦਾ ਕਦੇ ਵਿਨਾਸ਼ ਨਹੀਂ ਹੋ ਸਕਦਾ, ਜਿਹਦਾ ਕਦੇ ਖਾਤਮਾ ਨਹੀਂ ਹੁੰਦਾ।
ਕਰਤਾਇਲ ਕੇ ਚਲ ਆਵਾ ਸਭਾ ਵਿਖੇ ਦੇਖਤ ਦੁੱਖ ਪਾਵਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਟੋਡਰ ਮਲ ਨੇ ਇਸ ਤਰ੍ਹਾਂ ਦੀਆਂ ਸੋਚਾਂ ਆਪਣੇ ਮਨ ਦੇ ਵਿੱਚ ਸੋਚੀਆਂ ਹੋਈਆਂ ਸਨ ਤੇ ਛੇਤੀ ਹੀ ਉਹ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਰਿਹਾ ਕਰਾਉਣ ਦੇ ਵਾਸਤੇ ਤੁਰਕਾਂ ਦੀ ਕਚਹਿਰੀ ਦੇ ਵਿੱਚ ਪਹੁੰਚਿਆ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਭਾ ਦੇ ਵਿੱਚ ਪਹੁੰਚਿਆ ਤੇ ਜਦੋਂ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੀ ਸ਼ਹੀਦ ਹੋਈ ਵਾਰਤਾ ਨੂੰ ਸੁਣਿਆ ਤੇ ਫਿਰ ਉਹਨੇ ਜਿੰਨੀਆਂ ਵੀ ਸੋਚਾਂ ਸੋਚੀਆਂ ਹੋਈਆਂ ਸਨ, ਜਿੰਨੀਆਂ ਵੀ ਆਸ਼ਾਵਾਂ ਲਾਈਆਂ ਹੋਈਆਂ ਸਨ, ਉਹਨਾਂ ਸਾਰੀਆਂ ਇੱਛਾਵਾਂ ਦੇ ਉੱਤੇ ਇੱਕਦਮ ਪਾਣੀ ਫਿਰ ਗਿਆ, ਪੂਰੀਆਂ ਖਤਮ ਹੋ ਗਈਆਂ। ਕਿਉਂਕਿ ਉਹ ਤੇ ਚਾਹੁੰਦਾ ਸੀ ਕਿ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਮੈਂ ਛੁਡਵਾ ਦੇਵਾਂ, ਪਰ ਜਦੋਂ ਸਭਾ ਦੇ ਵਿੱਚ ਤੁਰਕਾਂ ਦੀ ਕਚਹਿਰੀ ਦੇ ਵਿੱਚ ਪਹੁੰਚਿਆ, ਉੱਥੇ ਆਣ ਕੇ ਪਤਾ ਲੱਗਾ ਕਿ ਸਾਹਿਬਜ਼ਾਦੇ ਤੇ ਪਹਿਲਾਂ ਹੀ ਇਹਨਾਂ ਵੈਰੀਆਂ ਨੇ ਸ਼ਹੀਦ ਕਰ ਦਿੱਤੇ ਨੇ।
ਸੋਹਣੀ ਨਰਨ ਤੇ ਇਹਨੋਂ ਪ੍ਰਹਾਰੇ ਪਰਮ ਦੁਖੀ ਚਿੱਤ ਮੈਂ ਤਿਸ ਬਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਭਾ ਦੇ ਵਿੱਚ ਜਿਹੜੇ ਬੈਠੇ ਹੋਏ ਸਨ ਉਹਨਾਂ ਤੋਂ ਸੁਣਿਆ ਕਿ ਸਾਹਿਬਜ਼ਾਦਿਆਂ ਨੂੰ ਇਹਨਾਂ ਨੇ ਪ੍ਰਹਾਰ ਦਿੱਤਾ ਹੈ, ਇਹਨਾਂ ਨੇ ਮਾਰ ਦਿੱਤਾ ਹੈ। ਕਵੀ ਜੀ ਲਿਖਦੇ ਨੇ ਪਰਮ ਦੁਖੀ ਚਿੱਤ ਮੈਂ ਤਿਸ ਬਾਰੇ। ਉਸ ਵੇਲੇ ਟੋਡਰ ਮੱਲ ਬਹੁਤ ਹੀ ਜ਼ਿਆਦਾ ਦੁਖੀ ਹੋਇਆ, ਪਰਮ ਦੁਖੀ ਹੋਇਆ। ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਕਿ ਪਰਮ ਸੁੱਖ, ਬਹੁਤੇ ਹੀ ਜ਼ਿਆਦਾ ਸੁੱਖ, ਇਸੇ ਤਰੀਕੇ ਦੇ ਨਾਲ ਜੇਕਰ ਦੁੱਖ ਦੇ ਸ਼ਬਦ ਦੇ ਅੱਗੇ ਪਰਮ ਸ਼ਬਦ ਲੱਗ ਜਾਵੇ ਤੇ ਇੱਥੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਬਹੁਤ ਹੀ ਜ਼ਿਆਦਾ ਦੁਖੀ ਹੋਇਆ ਟੋਡਰ ਮੱਲ।
ਹੋਇਓ ਤਬੀ ਉਤਪਾਤ ਵਿਸਾਲਾ ਕੰਪੀ ਧਰਤ ਆਏ ਪੂਚਾਲਾ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਵੇਲੇ ਬਹੁਤ ਭਿਆਨਕ ਜਿਹੜੇ ਉਪਦਰਵ ਨੇ ਉਹ ਪੈਦਾ ਹੋਏ ਸਨ।
ਕੰਪੀ ਧਰਤ ਆਏ ਭੂਚਾਲਾ,
ਉਸ ਵੇਲੇ ਧਰਤੀ ਬਹੁਤ ਜ਼ਿਆਦਾ ਕੰਬੀ ਸੀ, ਭਾਵ ਕਿ ਭੂਚਾਲ ਆਇਆ ਸੀ, ਕਿਉਂਕਿ ਭੂਚਾਲ ਸ਼ਬਦ ਤੋਂ ਹੀ ਇਹਦਾ ਅਰਥ ਸਿੱਧ ਹੋ ਜਾਂਦਾ ਹੈ। ਭੂ ਦਾ ਮਤਲਬ ਹੁੰਦਾ ਹੈ ਧਰਤੀ, ਚਾਲ ਤੋਂ ਭਾਵ ਹੁੰਦਾ ਹੈ ਕਿ ਧਰਤੀ ਦਾ ਚੱਲ ਪੈਣਾ, ਜਦੋਂ ਧਰਤੀ ਚੱਲਦੀ ਹੈ ਉਸ ਨੂੰ ਭੂਚਾਲ ਆਖਿਆ ਜਾਂਦਾ ਹੈ। ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਧਰਤੀ ਕੰਬੀ ਭਾਵ ਕਿ ਭੂਚਾਲ ਆਇਆ ਸੀ ਜਦੋਂ ਐਸਾ ਪਾਪ ਦਾ ਕਰਮ ਤੁਰਕਾਂ ਨੇ ਕੀਤਾ ਕਿ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ।
ਐ ਚਿਤ ਕੰਕਰ ਧੂਰ ਕਨੇਰੀ ਬਹੀ ਬਾਯੂ ਬਹੁ ਬੇਰ ਕਫੇਰੀ।
ਉਸ ਵੇਲੇ ਬਹੁਤ ਤੇਜ਼ ਹਵਾ ਵਗੀ, ਹਨੇਰੀ ਵਗੀ, ਜਿਹਦੇ ਵਿੱਚ ਧੂਲ ਮਿੱਟੀ ਤੇ ਕੰਕਰਾਂ ਬਹੁਤੀਆਂ ਸਾਰੀਆਂ ਉੱਡੀਆਂ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਹਨੇਰੀ ਹੈ ਉਹ ਬਹੁਤ ਜ਼ਿਆਦਾ ਕੁਫੇਰੀ ਵਗੀ ਹੈ, ਭਾਵ ਕਿ ਪੁੱਠੇ ਦਾ ਦੀ।
ਸਭਿਹਨ ਕੇ ਲੋਚਣ ਰਾਜ ਪਰੀ ਕੂਕੀ ਵਹਿਰ ਸ਼ਿਵਾ ਮੁਦ ਪਰੀ।
ਹੁਣ ਕਵੀ ਸੰਤੋਖ ਸਿੰਘ ਜੀ ਮਾੜੇ ਸ਼ਗਨਾਂ ਦਾ ਬਿਆਨ ਕਰ ਰਹੇ ਨੇ, ਜਿਹੜੇ ਸ਼ਗਨ ਤੇ ਅਪਸ਼ਗਨ ਦੀ ਵਿਚਾਰ ਕਰਦੇ ਨੇ ਉਹਨਾਂ ਦੇ ਵਾਸਤੇ ਐਸੀਆਂ ਗੱਲਾਂ ਬੜੀਆਂ ਵਿਚਾਰਨ ਯੋਗ ਨੇ। ਆਮ ਤੌਰ ਦੇ ਉੱਤੇ ਜਦੋਂ ਕੋਈ ਐਸੀਆਂ ਵਿਚਾਰਾਂ ਦਾ ਆਦਮੀ ਜਾ ਰਿਹਾ ਹੋਵੇ ਕਿਸੇ ਸ਼ੁਭ ਕੰਮ ਦੇ ਵਾਸਤੇ, ਜੇਕਰ ਸਾਹਮਣੇ ਹਵਾ ਵਗਦੀ ਹੈ ਉਸ ਹਵਾ ਨੂੰ ਬੜਾ ਮਾੜਾ ਅਪਸ਼ਗਨ ਗਿਣਿਆ ਜਾਂਦਾ ਹੈ। ਇਸੇ ਤਰ੍ਹਾਂ ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੁਫੇਰੀ ਜਿਹੜੀ ਹਵਾ ਹੈ, ਹਨੇਰੀ ਹੈ, ਉਹ ਵਗ ਰਹੀ ਸੀ। ਹਨੇਰੀ ਦੇ ਕਾਰਨ ਧੂਲ ਮਿੱਟੀ ਬਹੁਤ ਜ਼ਿਆਦਾ ਆਕਾਸ਼ ਦੇ ਵਿੱਚ ਉੱਡ ਰਹੀ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚ ਛੋਟੀਆਂ ਛੋਟੀਆਂ ਕੰਕਰਾਂ ਤੇ ਮਿੱਟੀ ਪੈ ਗਈ ਹੈ। ਵਾਯੂ ਬਹੀ ਕਫੇਰੀ, ਪੁੱਠੀ ਹਵਾ ਵਗੀ ਹੈ। ਸਭਿਹਨ ਕੇ ਲੋਚਣ ਰਜ ਪਰੀ, ਸਾਰਿਆਂ ਦੀਆਂ ਅੱਖਾਂ ਦੇ ਵਿੱਚ ਮਿੱਟੀ ਪੈ ਗਈ ਹੈ, ਘੱਟਾ ਪੈ ਗਿਆ। ਕੂਕੀ ਵਹਿਰ ਸ਼ਿਵਾ ਮੁੱਧ ਭਰੀ। ਇਸ ਤੋਂ ਇਲਾਵਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਹਰ ਬਹੁਤੀਆਂ ਸਾਰੀਆਂ ਗਿੱਦੜੀਆਂ ਕੂਕੀਆਂ, ਗਿੱਦੜੀਆਂ ਦੇ ਕੂਕਣ ਦਾ ਵੀ ਬੜਾ ਮਾੜਾ ਅਪਸ਼ਗਨ ਮੰਨਿਆ ਜਾਂਦਾ।
ਬਿਨ ਗਣ ਘਰ ਜਗਨ ਤੇ ਸੁਣੀ ਸਭ ਪੁੱਛ ਤਾਵਤ ਮੁੰਡੀ ਤੁਨੀ। ਇਸ ਤੋਂ ਇਲਾਵਾ ਆਕਾਸ਼ ਦੇ ਵਿੱਚ ਇੱਕ ਅਜੀਬ ਹੀ ਕਿਸਮ ਦਾ ਡਰਾਉਣਾ ਸ਼ਬਦ ਪੈਦਾ ਹੋਇਆ, ਆਵਾਜ਼ ਪੈਦਾ ਹੋਈ ਹੈ, ਭਾਵ ਕਿ ਬੱਦਲ ਜਦੋਂ ਹੋਣ ਅਤੇ ਬੱਦਲ ਗੱਜਦੇ ਨੇ ਉਹ ਤਾਂ ਆਵਾਜ਼ ਸਾਰੇ ਹੀ ਸੁਣਦੇ ਨੇ, ਪਰ ਬੱਦਲ ਆਕਾਸ਼ ਦੇ ਉੱਤੇ ਕੋਈ ਨਹੀਂ। ਬਗੈਰ ਹੀ ਕਿਸੇ ਕਾਰਨ ਤੋਂ ਆਕਾਸ਼ ਦੇ ਵਿੱਚੋਂ ਭਿਆਨਕ ਸਾਰਿਆਂ ਨੂੰ ਆਵਾਜ਼ ਸੁਣਾਈ ਦਿੱਤੀ ਹੈ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਬੜੇ ਪਛਤਾ ਵੀ ਰਹੇ ਨੇ ਅਤੇ ਪਛਤਾਵੇ ਦੇ ਨਾਲ ਸਾਰਿਆਂ ਨੇ ਸਿਰ ਫੇਰਿਆ। ਜੋ ਸਿਆਣੇ ਬੁੱਧ ਕਰੀ ਵਿਚਾਰਨ, ਭਾਇਓ ਕਹਿਰ ਵੱਡ ਕਰਨ ਉਚਾਰਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਿਆਣੇ ਬੁੱਧੀ ਵਾਲੇ ਬੈਠੇ ਹੋਏ ਸਨ, ਉਹਨਾਂ ਨੇ ਵਿਚਾਰ ਕੀਤੀ ਹੈ ਕਿ ਬਹੁਤ ਕਹਿਰ ਦੀ ਗੱਲ ਹੋਈ ਹੈ, ਇਸੇ ਕਰਕੇ ਇਸ ਤਰ੍ਹਾਂ ਦੇ ਜਿਹੜੇ ਉਪਦਰਵ ਨੇ ਉਹ ਹੋ ਰਹੇ ਨੇ ਕਿ ਬਗੈਰ ਹੀ ਬੱਦਲ ਤੋਂ ਆਕਾਸ਼ ਦੇ ਵਿੱਚੋਂ ਆਵਾਜ਼ ਆ ਰਹੀ ਹੈ, ਗਿੱਦੜੀਆਂ ਕੂਕਦੀਆਂ ਜਾ ਰਹੀਆਂ ਨੇ, ਧਰਤੀ ਦੇ ਉੱਤੇ ਭੂਚਾਲ ਆਇਆ ਹੋਇਆ। ਐਸੇ ਜਿਹੜੇ ਮਾੜੇ ਸ਼ਗਨ ਨੇ ਇਹ ਤਾਂ ਹੋ ਰਹੇ ਨੇ ਕਿਉਂਕਿ ਤੁਰਕਾਂ ਨੇ ਬਹੁਤ ਵੱਡਾ ਕਹਿਰ ਕੀਤਾ ਹੈ ਕਿ ਮਾਸੂਮ ਬੱਚਿਆਂ ਨੂੰ ਕਤਲ ਕੀਤਾ।
ਉੱਠੇ ਉਪਦਰਵ ਰਾਜ ਵਿਦੰਸੈ, ਹੋਏ ਬਿਨਾਸ਼ੀ ਤੁਰਕ ਨਿਸੰਸੈ।
ਲੋਕੀ ਸੋਚ ਰਹੇ ਨੇ ਬਹੁਤ ਜ਼ਿਆਦਾ ਉਪਦਰਵ ਪੈਦਾ ਹੋ ਰਹੇ ਨੇ, ਇਸ ਕਰਕੇ ਇਹਨਾਂ ਦਾ ਜਿਹੜਾ ਤੁਰਕਾਂ ਦਾ ਰਾਜ ਹੈ ਉਹ ਖਤਮ ਹੋ ਜਾਵੇਗਾ, ਵਿਨਾਸ਼ੀ ਹੋ ਜਾਵੇਗਾ, ਸਾਰਿਆਂ ਤੁਰਕਾਂ ਦਾ ਵਿਨਾਸ਼ ਹੋਵੇਗਾ।
ਸਕਲ ਕੁਕਰਮ ਕੁਲੱਛਣ ਹੇਰੇ, ਟੋਡਰ ਮਲ ਹੋਏ ਦੁਖੀ ਕਨੇਰੇ।
ਸਾਰੇ ਦੇ ਸਾਰੇ ਕੁਕਰਮ ਹੋਏ ਨੇ, ਮਾੜੇ ਕਰਮ ਹੋਏ ਨੇ, ਜਿਹੜੇ ਕਿ ਬਹੁਤ ਹੀ ਜ਼ਿਆਦਾ ਅਪਸ਼ਗਨ ਨੇ, ਬਦ ਸ਼ਗਨੇ ਨੇ। ਕਵੀ ਜੀ ਲਿਖਦੇ ਨੇ ਟੋਡਰ ਹੋਏ ਦੁਖੀ ਕਨੇਰੇ। ਇਹਨਾਂ ਸਾਰੀਆਂ ਰੀਤੀਆਂ ਨੂੰ ਦੇਖ ਕੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਟੋਡਰ ਮਲ ਬਹੁਤ ਜ਼ਿਆਦਾ ਦੁਖੀ ਹੋਇਆ।
ਗਾਵਣਿਓ ਤੁਰਤ ਮਾਤ ਜਹਿ ਬੈਸੀ, ਚਿੰਤਾ ਬਸ ਥਿਰ ਮੂਰਤ ਜੈਸੀ।
ਉਸ ਵੇਲੇ ਮਾਤਾ ਗੁਜਰੀ ਜੀ ਨੂੰ ਮਿਲਣ ਦੇ ਵਾਸਤੇ ਟੋਡਰ ਮਲ ਛੇਤੀ ਨੂੰ ਉਸ ਪਾਸੇ ਨੂੰ ਤੁਰਿਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਪਾਸੇ ਨੂੰ ਗਿਆ ਹੈ ਟੋਡਰ ਮਲ, ਜਿੱਥੇ ਕਿ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਮਾਨੋ ਕਿ ਚਿੰਤਾ ਦੀ ਮੂਰਤੀ ਬਣ ਕੇ ਬੈਠੇ ਸਨ।
ਕਰਤ ਪ੍ਰਤੀਖਣ ਪੌਤਰਣ ਕੇਰੀ, ਸਭਾ ਵਿਖੇ ਤੇ ਆਵੇ ਫੇਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਤੇ ਪ੍ਰਤੀਕਸ਼ਾ ਕਰ ਰਹੇ ਸਨ, ਉਡੀਕ ਕਰ ਰਹੇ ਸਨ ਕਿ ਹੁਣੇ ਹੀ ਮੇਰੇ ਪੋਤਰੇ ਸਭਾ ਦੇ ਵਿੱਚੋਂ ਮੁੜ ਕੇ ਆਉਣਗੇ, ਕਿਉਂਕਿ ਤੁਰਕਾਂ ਨੇ ਇਹੀ ਗੱਲ ਆਖੀ ਸੀ, ਸਭਾ ਦੇ ਵਿੱਚ ਬੁਲਾਉਣ ਤੋਂ ਬਾਅਦ ਤੁਹਾਡੇ ਕੋਲ ਪੋਤਰਾਂ ਨੂੰ ਭੇਜ ਦਿੱਤਾ ਜਾਵੇਗਾ। ਇਸ ਕਰਕੇ ਕਵੀ ਜੀ ਲਿਖ ਰਹੇ ਨੇ ਕਿ ਮਾਤਾ ਗੁਜਰੀ ਜੀ ਤੇ ਆਪਣਿਆਂ ਦੋਵਾਂ ਪੋਤਰਿਆਂ ਦੀ ਉਡੀਕ ਕਰ ਰਹੇ ਸਨ, ਪ੍ਰਤੀਕਸ਼ਾ ਕਰ ਰਹੇ ਸਨ ਕਿ ਸਭਾ ਦੇ ਵਿੱਚੋਂ ਮੁੜ ਕੇ ਬਸ ਆਉਂਦੇ ਹੀ ਹੋਣਗੇ।
ਰਹਿ ਕੈਦ ਕਿਸ ਬਿਦ ਛੁੱਟ ਜਹਿ, ਜੀਵਤ ਪੁਣ ਸਭ ਹੋਂ ਸੁਖ ਪਹਿ।
ਮਾਤਾ ਗੁਜਰੀ ਜੀ ਮਨ ਦੇ ਵਿੱਚ ਵਿਚਾਰਾਂ ਕਰ ਰਹੇ ਸਨ ਕਿ ਥੋੜੇ ਹੀ ਦਿਨ ਕੈਦ ਦੇ ਵਿੱਚ ਬਤੀਤ ਕਰਾਂਗੇ, ਆਖਰਕਾਰ ਅਸੀਂ ਇੱਥੋਂ ਛੁੱਟ ਜਾਵਾਂਗੇ, ਤੇ ਜਦੋਂ ਕੈਦ ਦੇ ਵਿੱਚੋਂ ਅਸੀਂ ਛੁੱਟ ਜਾਵਾਂਗੇ, ਜਿਉਂਦੇ ਰਵਾਂਗੇ ਤੇ ਫਿਰ ਸਾਰਿਆਂ ਸੁਖਾਂ ਦੀ ਪ੍ਰਾਪਤੀ ਹੋਵੇਗੀ। ਐਸੀ ਇੱਛਾ ਸੀ ਮਨ ਦੇ ਵਿੱਚ ਮਾਤਾ ਗੁਜਰੀ ਜੀ ਦੇ।
ਅਤ ਪ੍ਰਿਯ ਮਨ ਕੇ ਛੋਰ ਅਕੇਲੀ, ਗਏ ਤੁਰਕ ਸਹਿ ਸਭਾ ਸਕੇਲੀ।
ਆਪਣੇ ਬਹੁਤੇ ਹੀ ਜ਼ਿਆਦਾ ਜਿਹੜੇ ਪ੍ਰੀਏ ਪੋਤਰੇ ਨੇ ਉਹ ਮਾਤਾ ਗੁਜਰੀ ਜੀ ਨੂੰ ਇਕੱਲੇ ਛੱਡ ਕੇ ਸਭਾ ਦੇ ਵਿੱਚ ਗਏ ਸਨ।
ਗਏ ਤੁਰਕ ਜਹਿ ਸਭਾ ਸਕੇਲੇ, ਜਿੱਥੇ ਤੁਰਕਾਂ ਨੇ ਸਭਾ ਲਾਈ ਸੀ ਉੱਥੇ ਪਹੁੰਚੇ ਸਨ ਸਤਿਗੁਰਾਂ ਦੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨੂੰ ਇਕੱਲਿਆਂ ਛੱਡ ਕੇ। ਆਵੇ ਬੀਤਿਓ ਚਿਰ ਕਾਲ, ਇਮ ਮਾਤਾ ਚਿਤ ਚਿੰਤ ਬਿਸਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਡੁੱਬੇ ਸਨ ਅਤੇ ਸੋਚਾਂ ਸੋਚ ਰਹੇ ਸਨ ਕਿ ਬਸ ਹੁਣ ਬਹੁਤਾ ਸਮਾਂ ਬਤੀਤ ਹੋ ਗਿਆ, ਮੇਰੇ ਪੋਤਰੇ ਵਾਪਸ ਆਉਂਦੇ ਹੀ ਹੋਣਗੇ ਸਭਾ ਦੇ ਵਿੱਚੋਂ।
ਇਤਨੇ ਮੇ ਟੋਡਰ ਮਲ ਗਇਓ, ਹੱਥ ਜੋਰ ਪਗ ਬੰਧਤ ਪਇਓ।
ਕਵੀ ਜੀ ਲਿਖਦੇ ਨੇ ਕਿ ਸਾਹਿਬਜ਼ਾਦੇ ਤੇ ਮਾਤਾ ਜੀ ਦੇ ਕੋਲ ਨਾ ਪਹੁੰਚੇ। ਦੂਸਰੀ ਤਰਫ ਕਵੀ ਜੀ ਲਿਖਦੇ ਨੇ ਕਿ ਟੋਡਰ ਮਲ ਮਾਤਾ ਜੀ ਦੇ ਕੋਲ ਪਹੁੰਚ ਗਿਆ, ਜਾ ਕੇ ਟੋਡਰ ਮਲ ਨੇ ਸਤਿਗੁਰਾਂ ਦੀ ਮਾਤਾ ਨੂੰ ਭਾਵ ਕੇ ਮਾਤਾ ਗੁਜਰੀ ਜੀ ਨੂੰ ਨਮਸਕਾਰ ਕੀਤੀ। बेह बले सुवन बदन पखारा, रुकियो कंठ नहीं जाए ओचारा।
कवि संतोख सिंह जी लिखते ने कि हंजुआ दे नाल पूरे दा पूरा जिहड़ा मूंह है वह टोडर मलदा भिजा होया सी, उहदा गला बहुत ज़्यादा दुख दे नाल रुक गया सी, उहदे तों गल भी लगता है कि हो नहीं सी सकदी।
देख दशा तिस की दुखवारी, उठियो हौली और मात बेचारी।
कवि जी लिखते ने कि जदों टोडर मल दे चेहरे दे वल देखिया, हंजुआ दे पानी दे नाल पूरा चेहरा भरिया होया, बहुत ज्यादा दुखी लगता है, उहदी दुख वाली इस दशा नूं देख के माता जी दे मन दे विच अचानक हौल पैदा होया।
कौ पाई तूं आयो कौन, क्यों अत दुखी हेत कौ तौन।
ਭਾਵੇਂ ਕਿ ਟੋਡਰ ਮੱਲ ਸਤਿਗੁਰਾਂ ਦੀ ਮਾਤਾ ਨੂੰ ਜਾਣਦਾ ਸੀ, ਸਾਰਿਆਂ ਨੂੰ ਪਛਾਣਦਾ ਸੀ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮਾਤਾ ਗੁਜਰੀ ਜੀ ਟੋਡਰ ਮੱਲ ਦੇ ਬਾਰੇ ਕੁਝ ਨਹੀਂ ਸਨ ਜਾਣਦੇ ਕਿ ਇਹ ਸਤਿਗੁਰਾਂ ਦਾ ਕੋਈ ਪ੍ਰੇਮੀ ਸਿੱਖ ਹੈ। ਮਾਤਾ ਜੀ ਨੇ ਸਵਾਲ ਕੀਤਾ, ਕਹੋ ਭਾਈ ਤੂੰ ਆਇਓ ਕੌਣ, ਹੇ ਭਾਈ ਤੂੰ ਦੱਸ ਤੂੰ ਕੌਣ ਹੈ ਜੋ ਮੇਰੇ ਤੱਕ ਪਹੁੰਚਿਆ ਹੈ। ਕਿਉਂ ਅਤ ਦੁਖੀ ਹੇਤ ਕਹੋ ਤੌਣ, ਤੇਰੇ ਚਿਹਰੇ ਨੂੰ ਦੇਖ ਕੇ ਲੱਗਦਾ ਹੈ ਕਿ ਤੂੰ ਬਹੁਤ ਹੀ ਜ਼ਿਆਦਾ ਦੁਖੀ ਹੈ, ਤੇਰੇ ਦੁਖੀ ਹੋਣ ਦਾ ਕਾਰਨ ਕੀ ਹੈ ਬਿਆਨ ਕਰ।
ਕਿਆ ਬੂਝਤ ਬੈਠੀ ਅਬ ਮਾਤ, ਮਰਤ ਪਿਖੇ ਮੈਂ ਦੈ ਗੁਰ ਤਾਤ।
ਬੜੇ ਹੀ ਦੁਖੀ ਹੋ ਕੇ ਫਿਰ ਟੋਡਰ ਮੱਲ ਨੇ ਆਖਿਆ ਕਿ ਮਾਤਾ ਜੀ ਕਿਸ ਤਰ੍ਹਾਂ ਦੇ ਸਵਾਲ ਕਰਦੇ ਹੋ, ਮਾਤਾ ਜੀ ਮੇਰੇ ਤੋਂ ਕੀ ਪੁੱਛਦੇ ਹੋ, ਮੇਰਾ ਤੇ ਮੂੰਹ ਇਸ ਗੱਲ ਨੂੰ ਬਿਆਨ ਕਰਨ ਦੇ ਵਿੱਚ ਸੰਕੋਚ ਕਰਦਾ ਹੈ, ਮਾਤਾ ਜੀ ਮੈਂ ਕੀ ਦੱਸਾਂ, ਮੈਂ ਤੇ ਦੋਵੇਂ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦਾ ਦੇਖ ਕੇ ਆਇਆ, ਭਾਵ ਕਿ ਉਹ ਸ਼ਹੀਦ ਹੋ ਚੁੱਕੇ ਨੇ, ਮੈਂ ਖਬਰ ਲੈ ਕੇ ਆਇਆ।
ਜੀਵਤ ਰਹਿਓ ਫਟੀ ਨਹੀਂ ਛਾਤੀ, ਮੋਤੇ ਕੋਮਲ ਪਾਹਨ ਜਾਤੀ।
ਟੋਡਰ ਮੱਲ ਕਹਿੰਦਾ, ਮਾਤਾ ਜੀ ਮੈਂ ਬਹੁਤ ਹੀ ਜ਼ਿਆਦਾ ਸਖਤ ਮਨ ਦਾ ਮਾਲਕ ਹਾਂ, ਭਾਵ ਕਿ ਮੇਰੇ ਤੋਂ ਜ਼ਿਆਦਾ ਲੱਗਦਾ ਕਿ ਪੱਥਰ ਕੋਮਲ ਹੋਣਗੇ। ਐਸੀ ਮਾੜੀ ਖਬਰ ਮੈਂ ਸੁਣੀ ਤੇ ਤੁਹਾਨੂੰ ਆਣ ਕੇ ਦਿੱਤੀ, ਫਿਰ ਵੀ ਮਾਤਾ ਜੀ ਮੈਂ ਜਿਉਂਦਾ ਰਿਹਾ, ਮੇਰੀ ਇਸ ਦੁੱਖ ਦੇ ਨਾਲ ਛਾਤੀ ਫਟ ਜਾਣੀ ਚਾਹੀਦੀ ਸੀ, ਮੇਰੀ ਮੌਤ ਹੋ ਜਾਣੀ ਚਾਹੀਦੀ ਸੀ, ਜਿਸ ਤਰ੍ਹਾਂ ਦੀ ਮਾੜੀ ਮੈਂ ਖਬਰ ਸੁਣੀ ਤੇ ਆਣ ਕੇ ਤੁਹਾਨੂੰ ਸੁਣਾਈ। ਪਰ ਕਹਿੰਦਾ, ਮੇਰੇ ਮਾੜੇ ਭਾਗ ਨੇ, ਮੈਨੂੰ ਲੱਗਦਾ ਹੈ ਕਿ ਪੱਥਰਾਂ ਦੇ ਹਿਰਦੇ ਵੀ ਦਹਿਲ ਜਾਂਦੇ ਨੇ ਐਸੀ ਵਾਰਤਾ ਨੂੰ ਸੁਣ ਕੇ, ਪਰ ਮੈਂ ਤੇ ਲੱਗਦਾ ਹੈ ਕਿ ਪੱਥਰ ਤੋਂ ਵੀ ਜ਼ਿਆਦਾ ਸਖਤ ਹਾਂ, ਮੇਰਾ ਮਨ ਨਹੀਂ ਪਿਘਲਿਆ, ਜੇਕਰ ਮੇਰਾ ਮਨ ਕੋਮਲ ਹੁੰਦਾ ਤੇ ਮੈਂ ਤਤ ਛਿਨ ਮਰ ਜਾਂਦਾ, ਪਰ ਮਾਤਾ ਜੀ ਐਸਾ ਹੋਇਆ ਨਹੀਂ।
ਮੈਂ ਨਿਰਭਾਗ ਬਤਾਵਣ ਆਇਓ, ਨਹੀਂ ਗੁਰ ਪੁੱਤਰਨ ਸੰਗ ਸਿਧਾਇਓ।
ਟੋਡਰ ਮੱਲ ਕਹਿੰਦਾ ਕਿ ਮੇਰੇ ਬਹੁਤ ਹੀ ਜ਼ਿਆਦਾ ਮਾੜੇ ਭਾਗ ਨੇ ਕਿ ਮੈਂ ਹੀ ਤੁਹਾਨੂੰ ਖਬਰ ਦੇਣ ਦੇ ਵਾਸਤੇ ਇਹ ਦੁੱਖ ਵਾਲੀ ਪਹੁੰਚਿਆ ਹਾਂ, ਨਹੀਂ ਗੁਰ ਪੁੱਤਰਨ ਸੰਗ ਸਦਾਇਓ, ਮੇਰੀ ਮਾੜੀ ਕਿਸਮਤ ਮੇਰੀ ਮੌਤ ਨਹੀਂ ਹੋਈ, ਜੇਕਰ ਦੁੱਖ ਦੇ ਨਾਲ ਮੇਰੀ ਮੌਤ ਹੋ ਜਾਂਦੀ ਤੇ ਮੈਂ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੇ ਨਾਲ ਹੀ ਪਰਲੋਕ ਦੇ ਵਿੱਚ ਜਾਂਦਾ, ਪਰ ਮੇਰਾ ਹਿਰਦਾ ਲੱਗਦਾ ਬੜਾ ਸਖਤ ਹੈ, ਜਿਹੜਾ ਕਿ ਇਸ ਦੁੱਖ ਦੀ ਵਾਰਤਾ ਨੂੰ ਸਹਿ ਗਿਆ ਤੇ ਮੈਂ ਮਰਿਆ ਨਹੀਂ। ਮੇਰੇ ਮਾੜੇ ਭਾਗ ਸਨ ਕਿ ਮੇਰੇ ਹਿੱਸੇ ਇਹ ਗੱਲ ਆਈ ਹੈ ਕਿ ਮੈਂ ਤੁਹਾਨੂੰ ਇਹ ਦੁੱਖਦਾਈ ਆਣ ਕੇ ਖਬਰ ਸੁਣਾਈ।
ਘਰ ਕੋ ਦਰਬ ਸਰਬ ਮੈਂ ਦੇਤ, ਜਿਉ ਕਿਉ ਕਰ ਬਚਾਏ ਸੋ ਲੇਤ।
ਟੋਡਰ ਮੱਲ ਕਹਿੰਦਾ ਕਿ ਮਾਤਾ ਜੀ ਮੈਂ ਬਹੁਤ ਦੇਰ ਦੇ ਨਾਲ ਪਹੁੰਚਿਆ, ਜੇਕਰ ਮੈਂ ਸਮੇਂ ਸਿਰ ਪਹੁੰਚ ਜਾਂਦਾ ਮੈਂ ਆਪਣੇ ਘਰ ਦਾ ਸਾਰਾ ਸਰਮਾਇਆ ਦੇ ਕੇ ਵੀ ਜਿਵੇਂ ਨਾ ਕਿਵੇਂ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਬਚਾ ਲੈਣਾ ਸੀ, ਪਰ ਮਾਤਾ ਜੀ ਐਸਾ ਹੋਇਆ ਨਹੀਂ, ਮੈਂ ਬਹੁਤ ਜ਼ਿਆਦਾ ਪਛੜ ਕੇ ਪਹੁੰਚਿਆ ਤੇ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਤੁਰਕਾਂ ਨੇ ਸ਼ਹੀਦ ਕਰ ਦਿੱਤਾ ਸੀ ਸਾਹਿਬਜ਼ਾਦਿਆਂ ਨੂੰ।
ਕਿਆ ਮੈਂ ਘਰੋਂ ਬਤਾਵਣ ਕੋਈ, ਨਹੀਂ ਸਿੱਖੀ ਮਮ ਸਾਬਤ ਹੋਈ।
ਟੋਡਣ ਵਾਲ ਕਹਿੰਦਾ ਕਿ ਮਾਤਾ ਜੀ ਮੈਨੂੰ ਤੇ ਬਹੁਤ ਹੀ ਜ਼ਿਆਦਾ ਆਪਣੇ ਆਪ ਦੇ ਉੱਤੇ ਰੋਹ ਆ ਰਿਹਾ, ਮੈਂ ਹੁਣ ਕਿਸੇ ਵੀ ਪ੍ਰਕਾਰ ਦਾ ਕੋਈ ਯਤਨ ਕਰ ਨਹੀਂ ਸਕਿਆ, ਨਹੀਂ ਸਿੱਖੀ ਮਮ ਸਾਬਤ ਹੋਈ, ਮੈਂ ਤੇ ਇਸ ਤਰ੍ਹਾਂ ਦੀ ਵਿਚਾਰ ਕਰ ਰਿਹਾ ਕਿ ਮੈਂ ਆਪਣੇ ਸਿੱਖੀ ਨੂੰ ਸਾਬਤ ਨਹੀਂ ਰੱਖ ਸਕਿਆ, ਮੈਂ ਕਾਇਮ ਨਹੀਂ ਰੱਖ ਸਕਿਆ, ਮੈਂ ਆਪਣੇ ਆਪ ਨੂੰ ਮਾੜੀ ਤੇ ਖੋਟੀ ਕਿਸਮਤ ਵਾਲਾ ਸਮਝਦਾ ਹਾਂ, ਮੇਰੀ ਸਿੱਖੀ ਤਾਂ ਸਾਬਤ ਰਹਿਣੀ ਸੀ ਜੇਕਰ ਮੈਂ ਯਤਨ ਕਰਕੇ ਸਾਹਿਬਜ਼ਾਦਿਆਂ ਨੂੰ ਛੁਡਾ ਲੈਂਦਾ, ਪਰ ਮਾਤਾ ਜੀ ਮੈਂ ਐਸਾ ਕਰ ਨਹੀਂ ਸਕਿਆ। ਸੋਹਣਿਓ ਬਾਕ ਖਰ ਬਾਣ ਸਮਾਨ, ਲੱਗਿਓ ਕਾਣ ਵਿੰਦਰ ਦਾ ਨਿਸ਼ਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਮਾਤਾ ਜੀ ਦੇ ਕੰਨਾਂ ਦੇ ਵਿੱਚ ਪਈ ਹੈ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਹੋਇਆ ਹੈ ਕਿ ਜਿਵੇਂ ਕੰਨ ਦੇ ਵਿੱਚ ਕਿਸੇ ਨੇ ਬਹੁਤ ਜ਼ਿਆਦਾ ਤਿੱਖਾ ਤੀਰ ਮਾਰ ਦਿੱਤਾ ਹੋਵੇ ਤੇ ਤਿੱਖਾ ਤੀਰ ਕੰਨ ਦੇ ਰਾਹੀਂ ਪ੍ਰਵੇਸ਼ ਕਰਕੇ ਮਾਤਾ ਜੀ ਦੇ ਦਿਲ ਨੂੰ ਜਾ ਕੇ ਛੋ ਗਿਆ, ਭਾਵ ਕਿ ਕੰਨ ਦੇ ਵਿੱਚ ਦੀ ਵਾਕਾਂ ਰੂਪੀ ਇਹ ਤਿੱਖਾ ਤੀਰ ਵੱਜਿਆ ਹੈ ਜਿਹਨੇ ਜਾ ਕੇ ਹਿਰਦੇ ਨੂੰ ਪਾੜ ਦਿੱਤਾ ਹੈ, ਚੀਰ ਦਿੱਤਾ ਹੈ। ਐਸੀ ਦੁਖਦਾਈ ਖਬਰ ਜਦੋਂ ਮਾਤਾ ਗੁਜਰੀ ਜੀ ਨੇ ਸੁਣੇ ਤੇ ਇੰਨਾ ਜ਼ਿਆਦਾ ਦੁੱਖ ਵਿਆਪਿਆ। ਉਹ ਪਰ ਧਰ ਕੇ ਜੁੱਟ ਗਏ ਰਦਨਾ, ਭਾਇਓ ਦਰਦ ਤੇ ਜ਼ਰਦ ਸੋ ਬਦਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉੱਪਰਲੇ ਦੰਦ ਤੇ ਥੱਲੜੇ ਦੰਦ ਜੁੜ ਗਏ ਨੇ, ਜਿਹਨੂੰ ਆਪਾਂ ਕਹਿੰਦੇ ਹਾਂ ਦੰਦਲ ਪੈ ਗਈ ਹੈ। ਮਾਤਾ ਗੁਜਰੀ ਜੀ ਨੂੰ ਭਾਇਓ ਦਰਦ ਤੇ ਜ਼ਰਦ ਸੋ ਬਦਨ, ਭਾਵ ਕਿ ਇੰਨਾ ਜ਼ਿਆਦਾ ਪੀੜਾ ਹੋਈ ਹੈ, ਇੰਨੀ ਜ਼ਿਆਦਾ ਦਰਦ ਉੱਠੀ ਹੈ ਕਿ ਮੂੰਹ ਪੂਰਾ ਜ਼ਰਦ ਹੋ ਗਿਆ, ਪੀਲੇ ਰੰਗ ਦਾ ਹੋ ਗਿਆ ਮਾਤਾ ਗੁਜਰੀ ਜੀ ਦਾ। ਖੁਸ਼ਕ ਹੋਏ ਮੁਖ ਲਾਗ ਸੁਲਾਟੀ, ਜਨ ਕਦਲੀ ਤਰ ਕੀ ਜੜ ਕਾਟੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਮਾਤਾ ਜੀ ਦੀ ਹਾਲਤ ਹੋ ਗਈ ਹੈ, ਹੋਠਾਂ ਤੇ ਜੀਵ ਦਾ ਸੁੱਕ ਜਾਣਾ ਤੇ ਤਾਲੂ ਦੇ ਨਾਲ ਜੀਵ ਦਾ ਮੂੰਹ ਦਾ ਚਿਪਕ ਜਾਣਾ, ਇਹਨੂੰ ਕਹਿੰਦੇ ਨੇ ਲਾਟੀ। ਇਸ ਤਰ੍ਹਾਂ ਦੀ ਹਾਲਤ ਹੋ ਗਈ ਹੈ ਮਾਤਾ ਗੁਜਰੀ ਜੀ ਦੀ। ਅੱਗੇ ਕਵੀ ਜੀ ਹੋਰ ਪ੍ਰਮਾਣ ਦਿੰਦੇ ਨੇ, ਜਨ ਕਦਲੀ ਤਰ ਕੀ ਜੜ ਕਾਟੀ। ਮਨ ਨੂੰ ਕਿਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੂਲੇ ਕੇਲੇ ਦੇ ਦਰਖਤ ਨੂੰ ਕੱਟ ਦਿੱਤਾ ਹੋਵੇ, ਇਸ ਤਰ੍ਹਾਂ ਦੁੱਖ ਲੱਗਾ ਮਾਤਾ ਗੁਜਰੀ ਜੀ ਨੂੰ। ਤੜਫਤ ਮੁਰਛਾ ਕੋ ਹੈ ਪਾਈ, ਗਿਰੀ ਬੇਸੁੱਧ ਹੋਇ ਸੁੱਧ ਨਹੀਂ ਕਾਈ। ਦੁੱਖ ਦੇ ਨਾਲ ਪਹਿਲਾਂ ਬੜਾ ਜ਼ਿਆਦਾ ਤੜਫੇ ਨੇ, ਉਸ ਤੋਂ ਬਾਅਦ ਭੌਂਟਣੀ ਖਾ ਕੇ ਬੇਹੋਸ਼ ਹੋ ਕੇ ਧਰਤੀ ਦੇ ਉੱਤੇ ਮਾਤਾ ਜੀ ਡਿੱਗ ਪਏ ਨੇ, ਬੇਸੁੱਧ ਹੋ ਗਏ ਨੇ, ਉਸ ਵੇਲੇ ਬੇਹੋਸ਼ ਹੋ ਗਏ ਨੇ, ਆਪਣੇ ਸਰੀਰ ਦੀ ਕੋਈ ਮਾਤਾ ਜੀ ਨੂੰ ਸੋਝੀ ਨਾ ਰਹੀ। ਤਬ ਟੋਡਰ ਮਲ ਦੁੱਖ ਅਤੇ ਅੰਤਾ, ਕਰ ਬੈਠੀ ਗੁਰਮਾਤ ਤੁਰੰਤਾ। ਛੇਤੀ ਦੇ ਨਾਲ ਟੋਡਰ ਮਲ ਮਾਤਾ ਜੀ ਦੇ ਲਾਗੇ ਹੋਇਆ ਹੈ ਜਿਹੜਾ ਕਿ ਬਹੁਤ ਜ਼ਿਆਦਾ ਦੁਖੀ ਹੈ, ਉਸਨੇ ਮਾਤਾ ਜੀ ਨੂੰ ਸਹਾਰਾ ਦੇ ਕੇ ਤੁਰੰਤ ਹੀ ਬਿਠਾ ਦਿੱਤਾ। ਬਾਯੂ ਬਸਤਰ ਤੇ ਕਰੀ ਚੁਲਾਵਨ, ਤਬ ਕੀਨੀ ਤਨ ਕੀ ਸੁਧ ਪਾਵਨ। ਸਹਾਰਾ ਦੇ ਕੇ ਟੋਡਰ ਮਲ ਨੇ ਮਾਤਾ ਜੀ ਨੂੰ ਬਿਠਾਇਆ, ਫਿਰ ਕੱਪੜੇ ਦੇ ਨਾਲ ਥੋੜੀ ਚੱਲ ਮਾਰੀ। ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੀ ਜਿਹੀ ਸਰੀਰ ਦੇ ਵਿੱਚ ਚੇਤਨਤਾ ਆਈ ਹੈ, ਭਾਵ ਕੇ ਬੇਹੋਸ਼ੀ ਦੂਰ ਹੋਈ। ਚੇਤਨਤਾ ਜੁੱਤ ਪੁਣ ਚਿਤ ਆਏ, ਕਹਾਂ ਪੌਤਰ ਨਹੀਂ ਦ੍ਰਿਸ਼ਟੀ ਆਏ। ਜਦੋਂ ਥੋੜੀ ਜਿਹੀ ਚੇਤਨਤਾ ਆਈ, ਜਦੋਂ ਥੋੜੀ ਜਿਹੀ ਮਾਤਾ ਜੀ ਨੂੰ ਹੋਸ਼ ਆਈ ਤੇ ਫਿਰ ਤੋਂ ਆਪਣਿਆਂ ਪੋਤਰਿਆਂ ਦਾ ਚੇਤਾ ਆਇਆ, ਉੱਚੀ ਸਾਰੀ ਪੁਕਾਰੇ ਨੇ, ਕਹਾਂ ਪੌਤਰ, ਮੇਰੇ ਪਿਆਰੇ ਪੋਤਰੇ ਕਿੱਥੇ ਨੇ, ਨਹੀਂ ਦ੍ਰਿਸ਼ਟੀ ਆਈ, ਮੇਰੀਆਂ ਨਜ਼ਰਾਂ ਦੇ ਸਾਹਮਣੇ ਕਿਉਂ ਨਹੀਂ ਆਉਂਦੇ। ਦੁੱਖ ਦੇ ਨਾਲ ਕੂਕ ਰਹੇ ਨੇ। ਪੁੱਤਰ ਜੁਝਾਰ ਸਿੰਘ ਲਿਓ ਨਾਲੇ, ਮੁਝ ਤੇ ਪੂਰਬ ਤੁਮ ਕਿਤ ਚਾਲੇ। ਅਚਾਨਕ ਹੀ ਐਸੀਆਂ ਉੱਚੀਆਂ ਉੱਚੀਆਂ ਪੁਕਾਰਾਂ ਕਰ ਰਹੇ ਨੇ, ਹੇ ਮੇਰੇ ਪਿਆਰੇ ਪੁੱਤਰ ਜੁਝਾਰ ਸਿੰਘ, ਤੂੰ ਕਿੱਥੇ ਚਲਿਆ ਗਿਆ ਹੈ, ਮੈਨੂੰ ਛੇਤੀ ਤੋਂ ਛੇਤੀ ਆਪਣੇ ਨਾਲ ਲੈ ਕੇ ਜਾ। ਮੁਝ ਤੇ ਪੂਰਬ ਕਿਮ ਤੁਮ ਚਾਲੇ, ਹੇ ਮੇਰੇ ਪਿਆਰੇ ਪੁੱਤਰੋ, ਮੇਰੇ ਤੋਂ ਪਹਿਲਾਂ ਤੁਸੀਂ ਕਿੱਥੇ ਚਲੇ ਗਏ ਹੋ, ਮੈਨੂੰ ਨਾਲ ਲੈ ਕੇ ਜਾਓ। ਉੱਚੀ ਉੱਚੀ ਇਸ ਤਰ੍ਹਾਂ ਦੀਆਂ ਮਾਤਾ ਜੀ ਪੁਕਾਰਾਂ ਕਰਦੇ ਨੇ। ਕਹਾਂ ਏਕਾਂ ਕੀ ਮੈਂ ਰਹਿ ਕਰੋ, ਇਸ ਪ੍ਰਕਾਰ ਮੈਂ ਤੂਰਨ ਮਰੋ। माता जी कहिंदे ने कि तुहाडे तों बगैर मेरे प्यारे पुत्रो मैं रह नहीं सकांगी, मैं मर जावांगी, मेरी छेती मौत हो जावेगी, मैं तुहाडे तों बगैर जिंदा रह नहीं सकदी।
जे तू है गुर सिख अचेरा कर उपचार मरन को मेरा।
हुण माता गुजरी जी इन्ना ही ज्यादा दुखी ने, उन्हां दा जिंदा रहन नूं बिल्कुल जी नहीं करदा। कवि संतोख सिंह जी लिखदे ने कि फिर माता गुजरी जी ने टोडर मल नूं आख्या कि हे सिखा, जेकर अपने आप नूं गुरु दा प्यारा सिख कहना है ते मैं तेनूं हुक्म करदी आं कर उपचार मरन को मेरा। कोई उपचार कर, कोई यतन कर, तां कि जिस यतन नूं तरीके नूं अपना के मैं छेती तों छेती मर जावां। जेकर तू प्यारा गुरु दा सिख है ते मैं तेनूं आदेश देने आ कि मेरे मरण दा कोई यतन सोच, तां कि मैं छेती तों छेती मर जावां।
जुग पौतण संग जिस ते मिलो अपने साथ लिए कर चलो।
माता गुजरी जी कहिंदे ने कि अपने पोतरियां दे नाल मिलाप होण दा सिर्फ इको एक जरिया है, इको एक तरीका है कि मैं मर जावां ते अपने पोतरियां नूं नाल लै के ही जावां इस मात लोक दे विचों। इस करके तू मेरे मरण दा कोई उपचार कर, मैं छेती तों छेती मरना चाहुंनी।
इम कहते दुख लख कर पारा बुरज साथ बल ते सिर मारा।
ग्रंथाकार भाई संतोख सिंह जी लिखते ने इन्नियां जदों गल्लां कीतियां ने बहुता ही ज्यादा माता जी दुखी ने। माता जी ने अपना जिहड़ा मत्था सी उह जाके बुरज दे नाल टकराया, जोर दे नाल अपना सिर बुरज दे विच मारिया।
सह न सक्यो टोडर मल हेर गह कर बैठो माता फिर।
कवि संतोख सिंह जी लिखते ने कि जोर दे नाल जदों माता गुजरी जी ने सिर मारिया, सिर दे विचों खून वगन लग पिया। कवि जी लिखते ने कि इस दुख नूं जिहड़ा टोडर मल सी उह सहन ना कर सकिया, उन्हें दोबारा माता जी नूं अपने कलावे दे विच फड़िया ते फड़ के बिठा लिया।
मस्तक भगन रुदर बहु बहयो व्याकुल ते व्याकुल होए गयो।
कवि संतोख सिंह जी लिखते ने कि मस्तक मत्था भाव के सिर वजन दे नाल सिर फट चुका सी, माता जी दे सिर दे विचों बहुता ज्यादा खून चोरिया सी।
व्याकल ते व्याकल हो गयो
भाव के माता जी नूं व्याकल देख के टोडर मल भी बहुत ज्यादा व्याकल हो गया ते मन दे विच उह फिर सोचन लगा टोडर मल।
मोह छाप मैं हीरे कनी जे मैं देऊं अवग्या कनी।
मन दे विच टोडर मल सोचन लगा कि माता जी मैनूं कह रहे ने मेरे मरण दा कोई यतन कर। उस वेले टोडर मल ने सोचा कि मैं जिहड़ी अपने हथ दे विच अंगूठी धारण कीती है, जिहड़ी छाप पाई हुई है, इस छाप दे विच एक छोटी जी हीरे दी कणी जड़ी हुई है, भाव के छोटा जा हीरा जड़िया होया। जे मैं देऊं अवग्या कणी, जेकर मैं माता जी नूं इस वेले यह हीरा दे देवां ते हीरे नूं चटके इन्हां दी मौत हो जावेगी। पर सोचन लगा यह बहुत वड्डी माड़ी अवग्या होवेगी कि मैं अपने स्वामी सतगुरु दी माता नूं मरण दे वास्ते यह वसीला देवांगा, यह जहर देवांगा। क्योंकि आम तौर दे उत्ते ऐसी मनता है कि जेकर हीरे नूं खा लिया जावे जां हीरे नूं चट लिया जावे ते मौत हो जांदी है, इस तरह दी मनता है। यह सही रूप दे नाल सिद्ध नहीं कीता जा सकदा, यह सही नहीं हो सकदा कि हीरे नूं चट्टण दे नाल जां हीरे नूं खा लैण दे नाल मौत हुंदी है। भाव के गल कोई नीयत तय नहीं है, पर आम तौर दे उत्ते ऐसी मानता है कि जेकर हीरे नूं चट लिया जावे जां हीरे नूं खा लिया जावे ते मौत हो जांदी है। कित्थों तक यह गल सही है मैं इस दे वास्ते कुछ कह नहीं सकदा, क्योंकि जित्थों तक मैं खोज कीती है अज तक ऐसा कदे भी नहीं होया कि हीरे नूं चट्टण दे नाल किसे दी मौत हो जांदी होवे। हीरे नूं निगलण तों बाद ते मौत हो सकदी है, क्योंकि आम तौर दे उत्ते यह भी मन्निया जांदा है कि हीरा सारिआं तों सख्त हुंदा है। ਭਾਵ ਕਿ ਜਿਸ ਤਰ੍ਹਾਂ ਪੱਥਰ ਸਖਤ ਹੁੰਦੇ ਨੇ ਸਾਰਿਆਂ ਤੋਂ ਜ਼ਿਆਦਾ ਸਖਤ ਹੀਰੇ ਨੂੰ ਮੰਨਿਆ ਜਾਂਦਾ ਹੈ ਅਤੇ ਜੇਕਰ ਕੋਈ ਮਨੁੱਖ ਹੀਰੇ ਨੂੰ ਖਾ ਲੈਂਦਾ ਅੰਦਰ ਲੰਘਾ ਲੈਂਦਾ ਉਹਦੀ ਤੁਰੰਤ 'ਤੇ ਮੌਤ ਨਹੀਂ ਹੋ ਸਕਦੀ, ਭਾਵ ਕਿ ਉਹਦੇ ਵਿੱਚ ਕੋਈ ਜ਼ਹਿਰ ਨਹੀਂ ਹੁੰਦਾ। ਆਮ ਤੌਰ ਦੇ ਉੱਤੇ ਹੀਰਾ ਵੀ ਇੱਕ ਪ੍ਰਕਾਰ ਦਾ ਪੱਥਰ ਹੁੰਦਾ ਹੈ, ਜੇਕਰ ਦੂਜੇ ਆਮ ਪੱਥਰਾਂ ਦੇ ਵਿੱਚ ਜ਼ਹਿਰ ਨਹੀਂ ਹੁੰਦਾ ਤੇ ਹੀਰੇ ਦੇ ਵਿੱਚ ਕਿਵੇਂ ਜ਼ਹਿਰ ਪੈਦਾ ਹੋ ਸਕਦਾ? ਇਸ ਕਰਕੇ ਚੱਟਣ ਦੇ ਨਾਲ ਮੌਤ ਤੇ ਨਹੀਂ ਹੋ ਸਕਦੀ, ਜਿੱਥੋਂ ਤੱਕ ਮੇਰੀ ਖੋਜ ਮੈਂ ਕੀਤੀ ਹੈ। ਇਸ ਤੋਂ ਇਲਾਵਾ ਜੇਕਰ ਹੀਰੇ ਨੂੰ ਨਿਗਲ ਲਿਆ ਜਾਵੇ, ਇੰਨਾ ਜ਼ਿਆਦਾ ਸਖਤ ਹੈ ਕਿ ਉਹ ਕਿਸੇ ਤਰੀਕੇ ਦੇ ਨਾਲ ਗਲ ਨਹੀਂ ਸਕਦਾ। ਇਸ ਕਰਕੇ ਹੋ ਸਕਦਾ ਹੈ ਇਨਫੈਕਸ਼ਨ ਪੈਦਾ ਕਰਕੇ ਪੇਟ ਦੇ ਵਿੱਚ ਜਾ ਕੇ ਕੁਝ ਸਮੇਂ ਦੇ ਬਾਅਦ ਉਸ ਮਨੁੱਖ ਦੀ ਮੌਤ ਹੋਵੇ ਜਿਹਨੇ ਹੀਰਾ ਪੂਰੇ ਦਾ ਪੂਰਾ ਨਿਗਲ ਲਿਆ ਹੋਵੇ। ਪਰ ਇਸ ਜਗ੍ਹਾ ਦੇ ਉੱਤੇ ਜੋ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ, ਮੈਂ ਉਹਦੇ ਅਨੁਸਾਰ ਤੁਹਾਨੂੰ ਬਿਆਨ ਕਰ ਰਿਹਾ ਹਾਂ। ਸੋਚਿਆ ਟੋਡਰਨ ਵਾਲ ਨੇ ਕਿ ਮੈਂ ਮਾਤਾ ਜੀ ਨੂੰ ਹੀਰਾ ਦੇ ਦਿਆਂ, ਹੀਰੇ ਨੂੰ ਚੱਟ ਲੈਣਗੇ, ਇਹਨਾਂ ਦੀ ਮੌਤ ਹੋ ਜਾਵੇਗੀ, ਇਹ ਸੌਖੇ ਹੋ ਜਾਣਗੇ, ਇੰਨਾ ਜ਼ਿਆਦਾ ਦੁੱਖ ਨੂੰ ਸਹਾਰ ਰਹੇ ਨੇ, ਇਸ ਕਰਕੇ ਇਹਨਾਂ ਦਾ ਛੁਟਕਾਰਾ ਹੋ ਜਾਵੇਗਾ। ਪਰ ਕਵੀ ਸੰਤੋਖ ਸਿੰਘ ਜੀ ਨਾਲ ਬਿਆਨ ਕਰਦੇ ਨੇ ਕਿ ਮਨ ਦੇ ਵਿੱਚ ਸੋਚਿਆ ਕਿ ਜੇਕਰ ਮੈਂ ਇਸ ਤਰ੍ਹਾਂ ਕਰਾਂਗਾ ਤੇ ਬੜੀ ਵੱਡੀ ਅਵੱਗਿਆ ਹੋਵੇਗੀ ਕਿ ਮੈਂ ਆਪਣੇ ਸਵਾਮੀ ਦੀ ਮਾਤਾ ਨੂੰ ਮਰਨ ਦੇ ਵਾਸਤੇ ਇੱਕ ਪ੍ਰਕਾਰ ਦਾ ਉਪਚਾਰ ਦੇ ਰਿਹਾ।
ਜੇ ਨਹੀਂ ਦਿਓ ਮਹਾ ਦੁੱਖ ਸਹਿ, ਚਿਰ ਕਾਲ ਤੇ ਮ੍ਰਿਤ ਕੋ ਪਹਿ।
ਫਿਰ ਟੋਡਰ ਮਲ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਜੇਕਰ ਮੈਂ ਐਸਾ ਨਹੀਂ ਕਰਦਾ, ਹੀਰਾ ਮਾਤਾ ਜੀ ਨੂੰ ਨਹੀਂ ਦਿੰਦਾ ਤੇ ਫਿਰ ਬਹੁਤਾ ਜ਼ਿਆਦਾ ਦੁੱਖ ਸਹਿ ਕੇ ਇਹ ਫਿਰ ਵੀ ਤੇ ਮਰਨਗੇ ਹੀ ਮਰਨਗੇ, ਭਾਵ ਕਿ ਚਿਰ ਦੇ ਨਾਲ ਇਹਨਾਂ ਦੀ ਮੌਤ ਹੋਵੇਗੀ, ਤੜਫ ਤੜਫ ਕੇ ਦੁਖੀ ਹੋ ਹੋ ਕੇ ਮਰਨਗੇ। ਇਸ ਕਰਕੇ ਮੈਨੂੰ ਚਾਹੀਦਾ ਕਿ ਮੈਂ ਹੀਰਾ ਮਾਤਾ ਜੀ ਨੂੰ ਦੇ ਦੇਵਾਂ, ਹੀਰੇ ਨੂੰ ਜਦੋਂ ਮਾਤਾ ਜੀ ਚੱਟਣਗੇ ਇਹਨਾਂ ਦੀ ਮੌਤ ਹੋ ਜਾਏਗੀ।
ਕਾਹੇ ਉਹ ਮਾਤ ਤੋਹੇ ਦੋਸ਼ ਨਾ ਕੋਈ, ਦਿਓ ਹੀਰਾ ਜਿਸ ਤੇ ਮ੍ਰਿਤ ਹੋਈ।
ਉਸ ਵੇਲੇ ਮਾਤਾ ਜੀ ਨੂੰ ਅਰਜ਼ ਕੀਤੀ ਹੈ ਟੋਡਰ ਮਲ ਨੇ ਕਿ ਮਾਤਾ ਜੀ ਮੇਰੀ ਛਾਪ ਦੇ ਵਿੱਚ ਹੀਰਾ ਹੈ, ਮੈਂ ਤੁਹਾਨੂੰ ਹੀਰਾ ਦੇ ਦੇਣਾ, ਮਾਤਾ ਜੀ ਜੇਕਰ ਇਸ ਨੂੰ ਚੱਟੋਗੇ ਤੁਹਾਡੀ ਮੌਤ ਹੋ ਜਾਵੇਗੀ, ਮੈਂ ਤੁਹਾਡੇ ਵਾਸਤੇ ਇਹ ਉਪਚਾਰ ਕਰ ਸਕਦਾ ਹਾਂ। ਪਰ ਕਹਿੰਦਾ ਕਿ ਮੈਂ ਦੇ ਨਹੀਂ ਸਕਦਾ, ਮਾਤਾ ਜੀ ਮੈਨੂੰ ਬਹੁਤ ਵੱਡਾ ਦੋਸ਼ ਲੱਗੇਗਾ ਐਸਾ ਕਰਨ ਦਾ। ਉਸ ਵੇਲੇ ਕਹਿਓ ਮਾਤ, ਮਾਤਾ ਜੀ ਨੇ ਆਖਿਆ ਤੋਹੇ ਦੋਸ਼ ਨਾ ਕੋਈ, ਟੋਡਰ ਮੱਲਾ ਤੈਨੂੰ ਕੋਈ ਦੋਸ਼ ਨਹੀਂ ਲੱਗੇਗਾ, ਇਸ ਕਰਕੇ ਦਿਓ ਹੀਰਾ ਜਿਸ ਤੇ ਮ੍ਰਿਤ ਹੋਈ, ਆਪਣਾ ਹੀਰਾ ਮੈਨੂੰ ਦੇ ਦੇ ਤਾਂ ਕਿ ਜਿਹਨੂੰ ਖਾਣ ਦੇ ਨਾਲ ਚੱਟਣ ਦੇ ਨਾਲ ਮੇਰੀ ਮੌਤ ਹੋ ਜਾਵੇ। ਮਾਤਾ ਜੀ ਨੇ ਕਹਿ ਦਿੱਤਾ ਟੋਡਰ ਮੱਲ ਨੂੰ।
ਤਬ ਟੋਡਰ ਮੱਲ ਹਿਰਦੈ ਵਿਚਾਰਾ, ਹੀਰਾ ਤਤ ਛਿਨ ਛਾਪ ਨਿਕਾਰਾ।
ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਟੋਡਰ ਮੱਲ ਨੇ ਮਨ ਦੇ ਵਿੱਚ ਥੋੜਾ ਜਿਹਾ ਵਿਚਾਰ ਕੀਤਾ ਤੇ ਫਿਰ ਤਤ ਛਿਨ ਹੀ ਆਪਣੀ ਛਾਪ ਦੇ ਵਿੱਚੋਂ ਹੀਰਾ ਕੱਢ ਕੇ ਮਾਤਾ ਗੁਜਰੀ ਜੀ ਨੂੰ ਦੇ ਦਿੱਤਾ।
ਦੇ ਮਾਤਾ ਕੋ ਬਦਨ ਪਵਾਇਓ, ਮਹਾ ਦੁਖਤ ਨੇ ਲੈ ਕਰ ਖਾਇਓ।
ਦੁਖੀ ਹੋਈ ਹੋਈ ਮਾਤਾ ਗੁਜਰੀ ਜੀ ਨੇ ਝੱਟ ਹੀ ਹੀਰੇ ਨੂੰ ਫੜਿਆ, ਆਪਣੇ ਮੂੰਹ ਦੇ ਵਿੱਚ ਪਾਇਆ ਤੇ ਮਾਤਾ ਜੀ ਪੂਰੇ ਦੇ ਪੂਰੇ ਹੀਰੇ ਨੂੰ ਨਿਗਲ ਗਏ। ਮਹਾਂ ਦੁਖਤ ਨੇ ਲੇਖਰ ਖਾਇਓ, ਜਿਹੜੀ ਮਾਤਾ ਗੁਜਰੀ ਜੀ ਦੁੱਖ ਦੇ ਨਾਲ ਬੜੀ ਵਿਆਕਲ ਹੋਈ ਸੀ, ਉਹਨੇ ਹੀਰਾ ਖਾ ਲਿਆ।
ਕਿਤਕ ਕਾਲ ਮੈਂ ਪ੍ਰਾਣ ਨਿਕਾਰੇ, ਮਿਲ ਪੌਤਣ ਗੁਰਪੁਰੀ ਪਧਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੰਦ ਹੀ ਮਿੰਟਾਂ ਦੇ ਵਿੱਚ ਮਾਤਾ ਗੁਜਰੀ ਜੀ ਦੇ ਪ੍ਰਾਣ ਅੰਤ ਹੋ ਗਏ ਨੇ, ਉਹਨਾਂ ਦੀ ਮੌਤ ਹੋ ਗਈ ਹੈ। ਮਿਲ ਪੌਤਰਣ ਗੁਰਪੁਰੂ ਪਧਾਰੇ, ਭਾਵ ਕੇ ਜਾ ਕੇ ਮਾਤਾ ਜੀ ਦੀ ਜਿਹੜੀ ਜੀਵ ਆਤਮਾ ਹੈ ਉਹ ਆਪਣੇ ਪੋਤਰਿਆਂ ਦੇ ਨਾਲ ਜਾ ਮਿਲੀ ਹੈ ਤੇ ਗੁਰਾਂ ਦੀ ਪੁਰੀ ਦੇ ਵਿੱਚ ਚਲੇ ਗਏ। ਇਸ ਤਰੀਕੇ ਦੇ ਨਾਲ ਮਾਤਾ ਗੁਜਰੀ ਜੀ ਦਾ ਅੰਤ ਹੋਇਆ। ਹੁਣ ਜਿਹੜੇ ਵੱਖ ਵੱਖ ਇਤਿਹਾਸਕਾਰਾਂ ਨੇ ਉਹਨਾਂ ਨੇ ਵੱਖਰਾ ਵੱਖਰਾ ਬਿਆਨ ਦਿੱਤਾ ਹੈ ਮਾਤਾ ਗੁਜਰੀ ਜੀ ਦੇ ਚਲਾਣੇ ਦਾ, ਕਿਉਂਕਿ ਕਈ ਜਿਹੜੇ ਇਤਿਹਾਸਕਾਰ ਨੇ ਉਹ ਤੇ ਲਿਖਦੇ ਨੇ ਕਿ ਹੀਰਾ ਚੱਟਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ, ਜਿਸ ਤਰ੍ਹਾਂ ਕਿ ਤੁਸੀਂ ਸੁਣ ਚੁੱਕੇ ਹੋ ਕਿ ਕਵੀ ਸੰਤੋਖ ਸਿੰਘ ਜੀ ਨੇ ਇਹ ਬਿਆਨ ਦਿੱਤਾ ਕਿ ਹੀਰਾ ਚੱਟਣ ਦੇ ਨਾਲ ਜਾਂ ਹੀਰਾ ਖਾਣ ਦੇ ਨਾਲ ਮਾਤਾ ਗੁਜਰੀ ਜੀ ਦੇ ਸਰੀਰ ਦਾ ਅੰਤ ਹੋਇਆ। ਇਸ ਤੋਂ ਇਲਾਵਾ ਕਈ ਕਈ ਇਤਿਹਾਸਕਾਰਾਂ ਨੇ ਇਹ ਲਿਖਿਆ ਕਿ ਜਦੋਂ ਦੁੱਖ ਵਾਲੀ ਖਬਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਮਿਲੀ ਸੀ ਮਾਤਾ ਗੁਜਰੀ ਜੀ ਨੂੰ ਤੇ ਮਾਤਾ ਗੁਜਰੀ ਜੀ ਨੇ ਦੁੱਖ ਦੇ ਕਾਰਨ ਕਰਕੇ ਬੁਰਜ ਤੋਂ ਛਾਲ ਮਾਰ ਦਿੱਤੀ ਸੀ, ਇਸ ਕਰਕੇ ਮਾਤਾ ਗੁਜਰੀ ਜੀ ਦੇ ਸਰੀਰ ਦਾ ਅੰਤ ਹੋ ਗਿਆ। ਇਸ ਤੋਂ ਇਲਾਵਾ ਕਈ ਕਈ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਮਾਤਾ ਗੁਜਰੀ ਜੀ ਨੇ ਜ਼ੋਰ ਦੇ ਨਾਲ ਜਦੋਂ ਮੱਥਾ ਮਾਰਿਆ ਕੰਧ ਦੇ ਵਿੱਚ ਤੇ ਮੱਥਾ ਵੱਜਣ ਦੇ ਨਾਲ ਹੀ ਕੋਈ ਗਹਿਰੀ ਚੋਟ ਲੱਗ ਗਈ ਮਾਤਾ ਜੀ ਦੇ ਸਿਰ ਦੇ ਉੱਤੇ ਤੇ ਮਾਤਾ ਗੁਜਰੀ ਜੀ ਦੇ ਸਰੀਰ ਦਾ ਅੰਤ ਹੋ ਗਿਆ। ਇਸ ਤਰ੍ਹਾਂ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਵੱਖ ਵੱਖ ਇਤਿਹਾਸਕਾਰਾਂ ਨੇ ਵੱਖਰੇ ਵੱਖਰੇ ਆਪਣੇ ਬਿਆਨ ਦਿੱਤੇ ਨੇ। ਇਸ ਤੋਂ ਇਲਾਵਾ कई के इतिहासकार ये लिखते ने कि ना तो माता गुजरी जी हीरा चट्टण दे नाल मरे, ना वह ब्रिज तो डिगण दे करके मरे, तो ना ही मत्था कंध दे विच मारन दे नाल उन्हां दी मौत हुई। उन्हां इतिहासकारां दा कहना है कि माता गुजरी जी ने दसवें द्वार दे विच अपने स्वासां नूं टिकाया ते योग दी साधना दे नाल उन्होंने दसवें द्वार नूं तोड़िया ते फिर अपने प्राणां दा अंत कीता। इस तरह वक्रे वक्रे इतिहासकारां दे वक्रे वक्रे बयान ने। दसवीं पातशाही का गुर बिलास लिखा होया उहदे विच कुछ इसका हवाला आता है। जिस तरह गुर बिलास दसवीं पातशाही दे विच लिखा है, मैं थोड़ा जिहा उहदा प्रमाण साध संगत दे सन्मुख देवांगा क्योंकि उन्होंने भी कविता दे विच इस विथिया नूं बयान किया है। उस दे विच इस तरह लिखा होया है कि दोवें साहबजादे धर्म दे वास्ते शरीर त्याग के अपने नूरानी जामे दे विच माता जी दे कोल आए, जिस तरह के उस दे विच तुकां लिखियां होईयां ने। इम कह बैन माता निदान हम खुशी देहो करिए प्याण। गुरबिलास दे विच लिखिया होया कि जदों साहबजादियां दी शहीदी हो गई, उन्हां दी जिहड़ी जीव आत्मा सी नूरानी उह फिर माता जी दे कोल आई है ते माता जी नूं उन्हां ने आण के आख्या है हम दिओ खुशी करिए प्याण कि माता जी हे दादी माता जी सानू जाण दी आग्या दिओ, असी हुण गुरु दे चरणां दे विच विराजन जा रहे हैं, पाव के सानू जाण दी आग्या दिओ। उन्हां ने आग्या मंगी। इम कहे बैन माता निदान हम खुशी देहो करिए प्याण, बोली पछाण जननी सोतात। आवाज माता जी दे कन्ना दे विच जदों पई ते माता गुजरी जी पछाण गए, इह ते दोवें छोटे साहबजादियां दी आवाज है। बोली पछाण जननी सो तात, लख आग पाछ कहियो सो बात। अगे पिछे उन्हां ने गल्लां कीतियां ते माता जी उन्हां दी गल नूं पछाण गए, उन्हां दी आवाज नूं पछाण गए। क्यों दृष्ट नहीं तुम परत मोर, वह कहो बात मोहे संग छोर। जदों आवाज कन्ना दे विच माता गुजरी जी दे पई ते माता जी कहिंदे मेरियां नजरां दे सामने क्यों नहीं आउंदे, मैनू तुसीं दिखाई क्यों नहीं दिंदे, तुहाडी आवाज मैनू सुनाई दे रही है पर तुहाडे शरीर मैनू दिखाई क्यों नहीं दिंदे। सवाल कीता दोवां साहबजादियां दे उत्ते माता गुजरी ने। बोले सो वीर दोनों निदान, ये दिब देह है अवरना जान। उस वेले दोवें साहबजादे बोले ने कहिंदे ने माता जी ये दिब देह है, ये तुहानू दिखाई नहीं दे सकदी, ये अखां दी गुचरी नहीं है, पाव के साडे शरीर तुहानू दिखाई नहीं दे सकदे। कहिंदे ने मनुष्य देह नहीं लखत कोए, जिह दिखत जोत उज्जल सोए। माता जी ये कोई मनुखां वाली पंज तत् दी देह नहीं है कि जिहड़ी तुहानू संसारी अखां दे नाल दिस सकेगी, असीं तुहानू दिखाई नहीं देवांगे। नहीं पंच तत् की मिलन देह है, बढ़न कटन ते अमर रहे। माता जी पंज तत्तां वाले साडे शरीर नहीं हन, इस करके माता जी तुहानू दिखाई नहीं देवांगे क्योंकि ये ऐसी आत्मा है जिहड़ी ना वधदी है ते ना घटदी है, इस करके असीं तुहानू दिखाई नहीं दिंदे। इस तरह माता जी दे नाल जदों बचन बिलास होए, इस तों बाद माता जी ने शरीर नूं त्याग दिता। इस तरह का जिहड़ा हवाला है वह गुर बिलास दे विच लिखिया होया। इस जगह दे उत्ते जिस तरह कवि संतोख सिंह जी ने बयान किया है, मैं वह तुहाडे सामने बयान करांगा। इस तों इलावा इस पूरी दी पूरी वार्ता नूं कवि करतार सिंह जी कलास वालिए ने अपने सरल कविता दे विच बयान किया होया कि किस तरह सतगुरु सच्चे पातशाह जी दे साहबजादे शहीद होए ते किस तरह माता गुजरी जी दा अंत होया, किस तरह माही नूं सतगुरां ने खबर लैण दे वास्ते भेजिया, किस तरह माही ने आण के इस सारे दा सारा साका सुनाया। कवि करतार सिंह जी कलास वालिए इस नूं इस तरह बयान करदे ने।
इधर गुरु जी राय दे पास ठहरे, माही वाले सरंद दे ताया जी। उसे दिन कह लैके खबर आया, सारा फोल के हाल सुनाया जी। सतगुरु मैं सुन के यूं आया, सर से नदी विछोड़ा जा पाया जी। साहिबजादियां ते वड्डी माई जी नू गंगू खेड़ी वाला कर लाया जी। खच्चर दौलत लदी सी नाल उना, वेख ब्राह्मण चित डुलाया जी। ओ लई चुराते तिन्ना ताई
पापी वैरियां हाथ फड़ाया जी, ले गए मुरंडिये खान फड़ के ओना चट सरंद पुचाया जी, बंद करके माई नू बुरजी अंदर सूबे बच्चियां ताई बुलाया जी, मुसलमान दोहां ताई करन बदले बहुत जोर वजीर ने लाया जी, कई बार डराए ते लोभ पाए नाल कमचियां दे मरवाया जी, पर बच्चियां ने को ना फड़ी नहीं जरा भी चित डुलाया जी, गुस्से विच वजीदे ने आ करके कतल करन दा हुक्म सुनाया जी, तद दोहां ते किसे ना तरस खादा खाम लेरिये नू जोश आया जी, खां शेर मुहम्मद ने सूबे ताई लोक दस दे यों समझाया जी, क्यों सूबिया कहर कमान लगो इना बच्चियां की गवाया जी, वैर बाप दा कड़ दा बच्चियां ते क्यों दानाई नू दूर हटाया जी, बेदोष फड़ के बच्चे मारने दस शरा किथे फुरमाया जी, ए सुन के सूबा टल चले आसी सुचा नंद ने कैर कमाया जी, बच्चे सप दे छड़ने योग नाही, बच्चे सप दे छड़ने योग नाही, मुड़ सूबे नू जोश चढ़ाया जी, उस पापी ने उस दे लागे आखे शरा फतवा चा लगाया जी, नारा हादा मार मलेर वाला चल आया ना बैठना चाहया जी, ओ फुल गुलाब दे जालमा ने कंधा विच दे दुख पुचाया जी, पर सीना बच्चियां मूल कीती दुख पान हौसला ना टाया जी, सारे लोक पए त्रास त्रास कर दे आई उन्हां नू मूल न दाया जी, हुक्म रब दे सी कंध फट गई फिर दोहां नू कतल कराया जी, जदों माई जी ने एक कैर सुनिया लेखा बुरज तो डिग मुकाया जी, ए जिस जिस ने कन्नी हाल सुनिया रोए रोए के नीर वगाया जी, दिते दिल हिला करतार सिंगा मानो तरत आकाश रुआया जी। हुण कवि करतार सिंह जी कलास वाली ने इस पूरी वार्ता नूं बयान कीता है ते माता जी दे ज्योति जोत समाउण दे बारे इन्हां ने अपना बयान दिता है कि लेखा ब्रिज तों डिग मुकाया जी, भाव कवि करतार सिंह जी कलास वालीए अपना बयान देंदे ने कि माता गुजरी जी ने ब्रिज दे उत्तों छाल मार दिती इस करके उन्हां दी मौत हो गई। मैं पहला भी इस गल का जिक्र कर चुका है कि वख वख इतिहासकारां ने अपने मत दे नाल वखो वखरा इस गल नूं बयान कीता है, इस तरह साहबजादियां दी शहीदी हुई ते माता गुजरी जी भी अपने प्राणा दा अंत कर गए गुरां दी पुरी दे विच पधार गए। तीनों तन टोडर सस्कारे चोने पुष्प बासन में डारे,
ग्रंथाकार भाई संतोख सिंह जी लिखते ने इन्हां तिन्हां दे शरीरां दा जिहड़ा संस्कार सी ओह भी टोडर मल ने ही कीता ते संस्कार करन तों बाद उन्हें तिन्हां दे फुल चुने ने एक भांडे दे विच उन्हां फुल्लां नूं पा लिया। इस जगह दे उत्ते भी कई कई इतिहासकारां दा ऐसा बयान है कि जदों दोवें साहबजादे शहीद हो गए सन ते टोडर मल ने तुरकां नूं आख्या सी कि मैनूं अपनी मर्यादा दे अनुसार इन्हां दोवां दे शरीर ले जाण दिओ तां कि मैं इन्हां दा संस्कार कर सकां। कई कई इतिहासकारां दा कहना है कि उस वेले इस टोडर मल नूं आख्या गया कि जिन्नी जगह दे उत्ते इन्हां दे शरीर पए ने ਉਨੀ ਉਨੀ ਜਗ੍ਹਾ ਦੇ ਉੱਤੇ ਤੈਨੂੰ ਸੋਨੇ ਦੀਆਂ ਮੋਹਰਾਂ ਟਿਕਾਉਣੀਆਂ ਪੈਣਗੀਆਂ ਤੇ ਫਿਰ ਤੈਨੂੰ ਇਹਨਾਂ ਦੇ ਸਰੀਰ ਦਿੱਤੇ ਜਾਣਗੇ। ਇਹ ਆਖਿਆ ਜਾਂਦਾ ਹੈ ਕਿ ਜਿੰਨੀ ਜਿੰਨੀ ਜਗ੍ਹਾ ਦੇ ਉੱਤੇ ਉਹਨਾਂ ਦੇ ਸਰੀਰ ਪਏ ਸਨ, ਉਹਨਾਂ ਦੇ ਸਰੀਰਾਂ ਨੂੰ ਪਰਾਂ ਕੀਤਾ ਗਿਆ, ਉੱਥੇ ਨਿਸ਼ਾਨੀ ਲਾਈ ਗਈ ਤੇ ਸੋਨੇ ਦੀਆਂ ਮੋਹਰਾਂ ਉਹਨੇ ਵਿਛਾਉਣੀਆਂ ਸ਼ੁਰੂ ਕੀਤੀਆਂ। ਇਸ ਤੋਂ ਇਲਾਵਾ ਇਹ ਵੀ ਲਿਖਿਆ ਕਿ ਜਦੋਂ ਮੋਹਰਾਂ ਰੱਖਣ ਲੱਗਾ ਤੇ ਆਖਿਆ ਗਿਆ ਕਿ ਖੜੇ ਰੁੱਖ ਦੀਆਂ ਮੋਹਰਾਂ ਰੱਖਣੀਆਂ ਨੇ, ਲਟਾਉਣੀਆਂ ਨਹੀਂ ਹਨ, ਸਿੱਧੀਆਂ ਨਹੀਂ ਰੱਖਣੀਆਂ। ਫਿਰ ਉਸ ਟੋਡਰ ਮਲ ਨੇ ਖੜੇ ਰੁੱਖ ਦੀਆਂ ਮੋਹਰਾਂ ਸੋਨੇ ਦੀਆਂ ਟਿਕਾਈਆਂ ਪੂਰੀ ਦੀ ਪੂਰੀ ਉਸ ਜਗ੍ਹਾ ਦੇ ਵਿੱਚ, ਤੇ ਫਿਰ ਇਸ ਨੂੰ ਇਜਾਜ਼ਤ ਮਿਲੀ ਸੀ ਕਿ ਤੂੰ ਇਹਨਾਂ ਦੇ ਸਰੀਰਾਂ ਦਾ ਸੰਸਕਾਰ ਕਰ ਸਕਦਾ ਹੈ। ਇਸ ਤਰ੍ਹਾਂ ਦੀ ਵਾਰਤਾ ਵੀ ਸੁਣਨ ਦੇ ਵਿੱਚ ਆਉਂਦੀ ਹੈ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਤਿੰਨਾਂ ਦੇ ਸਰੀਰਾਂ ਦਾ ਸੰਸਕਾਰ ਟੋਡਰ ਮਲ ਨੇ ਕੀਤਾ ਤੇ ਫਿਰ ਇਹਨਾਂ ਦੇ ਫੁੱਲ ਚੁਣੇ ਇੱਕ ਬਰਤਨ ਦੇ ਵਿੱਚ ਪਾਏ।
ਸਭ ਸਿੱਖਣ ਮਿਲ ਤਾਂ ਦਬਾਏ, ਇਹ ਮਾਹੀ ਸਭ ਗਾਥ ਸੁਣਾਏ।
ਹੁਣ ਇਹ ਜਿਹੜੀ ਸਾਰੀ ਵਾਰਤਾ ਹੈ, ਇਹ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਰਿਹਾ। ਮਾਹੀ ਕਹਿੰਦਾ ਕਿ ਫਿਰ ਬਹੁਤਿਆਂ ਸਾਰਿਆਂ ਸਿੱਖਾਂ ਨੇ ਮਿਲ ਕੇ ਇੱਕ ਜਗ੍ਹਾ ਦੇ ਉੱਤੇ ਉਹਨਾਂ ਚੁਣੇ ਹੋਏ ਫੁੱਲਾਂ ਨੂੰ ਦਬਾ ਦਿੱਤਾ।
ਸੁਣੋ ਗੁਰੂ ਜੀ ਸਕਲ ਪ੍ਰਸੰਗ, ਇੱਕ ਸਿੱਖ ਨੇ ਪਾਖਿਓ ਮੁਝ ਸੰਗ।
ਕਹਿੰਦਾ ਹੈ ਮਾਹੀ, ਸੁਣੋ ਗੁਰੂ ਜੀ, ਇਹ ਸਾਰੇ ਦਾ ਸਾਰਾ ਪ੍ਰਸੰਗ ਜਿਹੜਾ ਮੈਂ ਤੁਹਾਨੂੰ ਸੁਣਾਇਆ ਹੈ, ਸੱਚੇ ਪਾਤਸ਼ਾਹ ਜੀ, ਕਿਸੇ ਇੱਕ ਪ੍ਰੇਮੀ ਸਿੱਖ ਨੇ ਇਹ ਸਾਰੀ ਵਾਰਤਾ ਮੈਨੂੰ ਸੁਣਾਈ ਸੀ। ਉਹ ਵਾਰਤਾ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਸਾਹਮਣੇ ਬਿਆਨ ਕੀਤੀ ਹੈ। ਜਿੱਥੇ ਸੰਸਕਾਰ ਹੋਇਆ ਉੱਥੇ ਇਸ ਵੇਲੇ ਗੁਰਦੁਆਰਾ ਬਣਿਆ ਹੋਇਆ ਜਿਹਦਾ ਨਾਮ ਜੋਤੀ ਸਰੂਪ ਹੈ। ਜੋਤੀ ਸਰੂਪ ਉਸ ਗੁਰਦੁਆਰੇ ਦਾ ਨਾਮ ਹੈ ਜਿੱਥੇ ਕਿ ਸੰਸਕਾਰ ਟੋਡਰ ਮੱਲ ਨੇ ਕੀਤਾ ਸੀ। ਇਸ ਤੋਂ ਇਲਾਵਾ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ ਉੱਥੇ ਵੀ ਗੁਰਦੁਆਰਾ ਬਣਿਆ ਹੋਇਆ, ਜਿਸ ਗੁਰਦੁਆਰੇ ਦਾ ਨਾਮ ਹੈ ਫਤਿਹਗੜ੍ਹ। ਇਸ ਤੋਂ ਇਲਾਵਾ ਸਾਹਿਬਜ਼ਾਦੇ ਤੇ ਮਾਤਾ ਜੀ ਜਿੱਥੇ ਨਜ਼ਰ ਬੰਦ ਰਹੇ ਸਨ, ਉਸ ਨੂੰ ਮਾਤਾ ਗੁਜਰੀ ਜੀ ਦਾ ਬੁਰਜ ਜਾਂ ਠੰਡਾ ਬੁਰਜ ਆਖਿਆ ਜਾਂਦਾ ਹੈ। ਹੋਰ ਵੀ ਬਹੁਤ ਸਾਰੇ ਸ਼ਹੀਦ ਗੰਜ ਉਸ ਜਗ੍ਹਾ ਦੇ ਉੱਤੇ ਬਣੇ ਹੋਏ ਨੇ।
ਸੋ ਮੈਂ ਰਾਵਰ ਪਾਸ ਬਤਾਵਾ, ਦਿਜ ਕੀ ਸੁਣੋ ਜਥਾ ਫਲ ਪਾਵਾ।
ਮਾਹੀ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਕਿ ਜਿਸ ਤਰ੍ਹਾਂ ਦੀ ਵਾਰਤਾ ਮੈਂ ਸਿੱਖ ਤੋਂ ਸੁਣੀ ਹੈ ਉਹ ਮੈਂ ਤੁਹਾਡੇ ਸਾਹਮਣੇ ਬਿਆਨ ਕਰ ਰਿਹਾ। ਮਾਤਾ ਗੁਜਰੀ ਜੀ ਕਿਸ ਤਰ੍ਹਾਂ ਚੜ੍ਹਾਈ ਕੀਤੇ, ਸਾਹਿਬਜ਼ਾਦੇ ਕਿਸ ਤਰ੍ਹਾਂ ਸ਼ਹੀਦ ਹੋਏ, ਸੱਚੇ ਪਾਤਸ਼ਾਹ ਜੀ ਇਹ ਮੈਂ ਵਾਰਤਾ ਤੁਹਾਨੂੰ ਸੁਣਾ ਚੁੱਕਾ ਹਾਂ। ਸੱਚੇ ਪਾਤਸ਼ਾਹ ਜੀ ਸੁਣੋ ਉਸ ਗੰਗੂ ਪੰਡਿਤ ਦੀ ਹਾਲਤ ਨੂੰ ਕਿ ਉਹਨੇ ਦੁੱਖਾਂ ਦਾ ਫਲ ਕਿਵੇਂ ਪਾਇਆ, ਮੈਂ ਇਹ ਵੀ ਸੁਣ ਕੇ ਆਇਆ।
ਤੁਰ ਕਣ ਸੁਣੀ ਰਾਇਓ ਤਨ ਇਸ ਕੇ, ਤਾਏ ਸਿਪਾਹੀ ਗਮਨੇ ਤਿਸ ਕੇ।
ਭਾਵੇਂ ਕਿ ਗੰਗੂ ਨੇ ਪੂਰੇ ਤਰੀਕੇ ਦੇ ਨਾਲ ਛੁਪਾ ਕੇ ਮਾਤਾ ਜੀ ਦੇ ਤਨ ਨੂੰ ਆਪਣੇ ਘਰ ਦੇ ਵਿੱਚ ਦੱਬ ਕੇ ਰੱਖਿਆ ਸੀ, ਪਰ ਤਾਂ ਵੀ ਕਿਸੇ ਨਾ ਕਿਸੇ ਪ੍ਰਕਾਰ ਦੇ ਨਾਲ ਇਹ ਖਬਰ ਤੁਰਕਾਂ ਨੂੰ ਮਿਲ ਗਈ, ਸਿਪਾਹੀਆਂ ਨੂੰ ਮਿਲ ਗਈ ਕਿ ਮਾਤਾ ਜੀ ਦੇ ਕੋਲ ਬਹੁਤਾ ਸਾਰਾ ਧਨ ਸੀ, ਉਹ ਧਨ ਇਹਨੇ ਆਪਣੇ ਘਰ ਦੇ ਵਿੱਚ ਲੁਕਾਇਆ ਹੈ, ਸਿਪਾਹੀਆਂ ਨੂੰ ਪਤਾ ਲੱਗਾ।
ਸਕਲ ਕੁਟੰਬ ਬਾਂਧ ਕਰ ਆਨਾ, ਦਈ ਸਜਾਏ ਮਾਰ ਕਰ ਨਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੰਗੂ ਨੂੰ ਸਮੇਤ ਉਹਦੇ ਪਰਿਵਾਰ ਦੇ ਬੰਨਿਆ ਗਿਆ, ਕੈਦ ਕੀਤਾ ਗਿਆ ਤੇ ਬਹੁਤੀ ਜ਼ਿਆਦਾ ਮਾਰ ਕੇ ਸਜ਼ਾ ਦਿੱਤੀ।
ਜੇ ਥਲ ਤੇ ਦਿਨਾਰ ਦਬਾਈ, ਰਹਿਓ ਖੋਜ ਸੋ ਹੱਥ ਨਾ ਆਈ।
ਗੰਗੂ ਨੂੰ ਕੁੱਟਿਆ ਮਾਰਿਆ ਗਿਆ, ਫਿਰ ਗੰਗੂ ਨੂੰ ਪੁੱਛਿਆ ਗਿਆ ਕਿ ਜਿਹੜਾ ਤੂੰ ਮਾਤਾ ਜੀ ਦਾ ਤਨ ਚੁਰਾਇਆ ਹੈ ਉਹ ਕਿੱਥੇ ਰੱਖਿਆ, ਸਾਨੂੰ ਕੱਢ ਕੇ ਦੇ। ਮਾਰ ਖਾਂਦੇ ਹੋਏ ਨੇ ਆਪਣੇ ਘਰ ਦੀ ਜਗ੍ਹਾ ਨੂੰ ਪੁੱਟਿਆ ਜਿੱਥੇ ਉਹਨੇ ਤਨ ਦੱਬਿਆ ਸੀ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਰਹਿਓ ਖੋਜ ਸੋ ਹੱਥ ਨਾ ਆਇਓ। ਖੋਜਣਾ ਚਾਹਿਆ, ਲੱਭਣਾ ਚਾਹਿਆ ਕਿ ਮੈਂ ਧਨ ਕੱਢ ਕੇ ਇਹਨਾਂ ਨੂੰ ਦੇ ਕੇ ਆਪਣੀ ਖਲਾਸੀ ਕਰਵਾ ਲਵਾਂ, ਪਰ ਐਸਾ ਹੋਇਆ ਨਹੀਂ। ਜਿਹੜਾ ਧਨ ਥੱਲੇ ਦੱਬਿਆ ਸੀ ਉਹਨੂੰ ਲੱਭ ਹੀ ਨਹੀਂ ਸਕਿਆ, ਜਾਂ ਤੇ ਜਗ੍ਹਾ ਦਾ ਭੁਲੇਖਾ ਲੱਗ ਗਿਆ ਤੇ ਜਾਂ ਫਿਰ ਕੁਦਰਤ ਐਸੀ ਵਰਤੀ ਕਿ ਮਾਇਆ ਅਲੋਪ ਹੀ ਹੋ ਗਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿਪਾਹੀ ਮਾਰਦੇ ਨੇ ਧਨ ਕੱਢ ਕੇ ਦੇ, ਉਹ ਜਗ੍ਹਾ ਨੂੰ ਪੁੱਟਦਾ ਪਰ ਧਨ ਉਹਨੂੰ ਲੱਭਦਾ ਹੀ ਨਹੀਂ।
ਮਾਰੀਂਦਾ ਤੁਰ ਕਣ ਤੇ ਮਾਰਿਓ, ਤਾਤਕਾਲ ਫਲ ਭੋਗਣ ਕਰਿਓ।
ਮਾਹੀ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਸਿਪਾਹੀ ਮਾਰਦੇ ਸਨ ਗੰਗੂ ਨੂੰ ਕਿ ਧਨ ਕੱਢ ਕੇ ਦੇ, ਗੰਗੂ ਨੂੰ ਧਨ ਲੱਭਦਾ ਨਹੀਂ ਸੀ ਤੇ ਉਹ ਸੋਚ ਰਹੇ ਸਨ ਕਿ ਜਾਣ ਬੁੱਝ ਕੇ ਇਹ ਝੂਠ ਬੋਲ ਰਿਹਾ, ਇਸ ਕਰਕੇ ਮਾਰ ਖਾਂਦਾ ਖਾਂਦਾ ਹੀ ਤੁਰਕਾਂ ਦੇ ਹੱਥੋਂ ਉਹ ਪਾਪੀ ਗੰਗੂ ਮਾਰਿਆ ਗਿਆ। ਮਾਹੀ ਕਹਿੰਦਾ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਦਾ ਵੱਡਾ ਪਾਪ ਉਸ ਬ੍ਰਾਹਮਣ ਨੇ ਕੀਤਾ ਸੀ ਉਸ ਤਰ੍ਹਾਂ ਦਾ ਮਾੜਾ ਫਲ ਉਹਨੂੰ ਮਿਲ ਗਿਆ।
ਤਬ ਸਤ ਗੁਰ ਪਰਿਅੰਕ ਤੇਰੇ ਦੋਨੋਂ ਚਰਨ ਤਰਾ ਪਰ ਤਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਹੀ ਸਾਕਾ ਸੁਣਾ ਰਿਹਾ ਸੀ, ਵਾਰਤਾ ਸੁਣਾ ਰਿਹਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਪਲੰਗ ਦੇ ਉੱਤੇ ਬੈਠੇ ਹੋਏ ਸਨ ਤੇ ਸਤਿਗੁਰਾਂ ਨੇ ਆਪਣੀਆਂ ਲੱਤਾਂ ਨੂੰ ਲਮਕਾਇਆ ਹੋਇਆ ਸੀ। ਸਤਿਗੁਰਾਂ ਦੇ ਦੋਵੇਂ ਚਰਨ ਧਰਤੀ ਦੇ ਨਾਲ ਛੋਹ ਰਹੇ ਸਨ।
ਬੂਟ ਖਰੋ ਕਾਹੀ ਕੋਹੇਰੇ ਤਿਸ ਕੀ ਜਰ ਕੋ ਖਨ ਕਨੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਾਲ ਦੀ ਨਾਲ ਸਤਿਗੁਰੂ ਜੀ ਮਾਹੀ ਤੋਂ ਵਾਰਤਾ ਸੁਣਦੇ ਜਾ ਰਹੇ ਸਨ ਤੇ ਨਾਲੇ ਸਤਿਗੁਰਾਂ ਦੇ ਚਰਨਾਂ ਦੇ ਲਾਗੇ ਹੀ ਇੱਕ ਛੋਟਾ ਜਿਹਾ ਕਾਹੀ ਦਾ ਬੂਟਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੀਆਂ ਜੜ੍ਹਾਂ ਤੋਂ ਮਿੱਟੀ ਨੂੰ ਖੋਦਦੇ ਜਾ ਰਹੇ ਸਨ, ਪਾਸੇ ਕਰਦੇ ਜਾ ਰਹੇ ਸਨ।
ਕਰਦ ਹੱਥ ਮੈਂ ਧਾਰਨ ਕਰੇ ਸਕਲ ਪ੍ਰਸੰਗ ਸੁਣਿਓ ਚਿਤ ਤਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥਾਂ ਦੇ ਵਿੱਚ ਇੱਕ ਛੋਟੀ ਕਰਦ, ਜਿਹਨੂੰ ਕਟਾਰ ਵੀ ਕਹਿ ਲਿਆ ਜਾਵੇ, ਭਾਵ ਕਿ ਛੋਟੀ ਕਟਾਰ ਜਾਂ ਕਰਦ ਸਤਿਗੁਰਾਂ ਨੇ ਆਪਣੇ ਹਸਤ ਕਮਲ ਦੇ ਵਿੱਚ ਫੜੀ ਹੋਈ ਸੀ। ਸਗਲ ਪ੍ਰਸੰਗ ਸੁਣਿਓ ਚਿੱਤ ਤਰੇ, ਜੋ ਮਾਹੀ ਨੇ ਪ੍ਰਸੰਗ ਸੁਣਾਇਆ ਚਿੱਤ ਨੂੰ ਧਾਰਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਸੁਣਿਆ ਤੇ ਉਹ ਜਿਹੜਾ ਕਾਈ ਦਾ ਛੋਟਾ ਜਿਹਾ ਬੂਟਾ ਸੀ ਉਹਦੇ ਆਸੇ ਪਾਸਿਓਂ ਮਿੱਟੀ ਨੂੰ ਖੋਦਦੇ ਰਹੇ।
ਬਹੁਰ ਬੋਜਨਾ ਕੀਨ ਗੁਸਾਈ ਜਹਾਂ ਸਭ ਤੁਰਕਣ ਸਮੁਦਾਈ।
ਜਦੋਂ ਸਾਰੀ ਵਾਰਤਾ ਮਾਹੀ ਨੇ ਬਿਆਨ ਕਰ ਦਿੱਤੀ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਹੀ ਨੂੰ ਸਵਾਲ ਕਰਦੇ ਨੇ, ਕਹਿੰਦੇ ਨੇ ਜਹਾਂ ਸਭ ਤੁਰਕਣ ਸਮੁਦਾਈ, ਕਹਿੰਦੇ ਨੇ ਹੇ ਮਾਹੀ ਦੱਸ ਜਿੱਥੇ ਕਿ ਸਾਰੀ ਦੀ ਸਾਰੀ ਤੁਰਕਾਂ ਦੀ ਸਭਾ ਜੁੜੀ ਹੋਈ ਸੀ।
ਬਿਨ ਮਲੇਰੀਅਨ ਅਪਰ ਪੇ ਕੋਈ ਟਿਖ ਸਿੱਸਾ ਦਇਆ ਹਿਰਦੈ ਹੋਈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮਾਹੀ ਤੂੰ ਆਖਿਆ ਕਿ ਜਦੋਂ ਸਜ਼ਾ ਦੇਣ ਦੇ ਵਾਸਤੇ ਮੌਤ ਦੀ ਆਖਿਆ ਉਸ ਵੇਲੇ ਤੇਰੇ ਕਹਿਣ ਦੇ ਮੁਤਾਬਕ ਮਲੇਰ ਕੋਟਲੇ ਦਾ ਇੱਕ ਪਠਾਨ ਸੀ ਜਿਹਦਾ ਨਾਮ ਸ਼ੇਰ ਮੁਹੰਮਦ ਸੀ, ਤੂੰ ਆਖਿਆ ਕਿ ਸ਼ੇਰ ਮੁਹੰਮਦ ਨੇ ਹਾ ਦਾ ਨਾਰਾ ਮਾਰਿਆ ਸੀ ਕਿ ਮਾਸੂਮ ਬੱਚਿਆਂ ਦਾ ਕਤਲ ਕਰਨਾ ਨਹੀਂ ਚਾਹੀਦਾ। ਸਤਿਗੁਰੂ ਜੀ ਕਹਿੰਦੇ ਨੇ ਦੱਸ ਕਿ ਸ਼ੇਰ ਮੁਹੰਮਦ ਤੋਂ ਇਲਾਵਾ ਕੋਈ ਹੋਰ ਵੀ ਐਸਾ ਸੀ ਜਿਹਨੇ ਕਿ ਇਸ ਗੱਲ ਦੀ ਨਿੰਦਿਆ ਕੀਤੀ ਸੀ ਤੇ ਆਖਿਆ ਸੀ ਕਿ ਮਾਸੂਮ ਬੱਚਿਆਂ ਨੂੰ ਮਾਰਨਾ ਨਹੀਂ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਰਕਾਂ ਦੀ ਸਭਾ ਭਰੀ ਹੋਈ ਸੀ, ਬਹੁਤ ਵੱਡੀ ਸਭਾ ਲੱਗੀ ਹੋਈ ਸੀ, ਜਿਸ ਸਭਾ ਦੇ ਵਿੱਚ ਤੇਰੇ ਦੱਸਣ ਦੇ ਮੁਤਾਬਕ ਇੱਕ ਮਲੇਰ ਕੋਟਲੇ ਦਾ ਰਹਿਣ ਵਾਲਾ ਸ਼ੇਰ ਮੁਹੰਮਦ ਸੀ ਜਿਹਨੇ ਕਿ ਆਖਿਆ ਹਾ ਦਾ ਨਾਰਾ ਮਾਰਿਆ ਕਿ ਮਾਸੂਮ ਬੱਚਿਆਂ ਦਾ ਕਤਲ ਨਹੀਂ ਹੋਣਾ ਚਾਹੀਦਾ, ਇਹ ਕਹਿਰ ਹੋ ਰਿਹਾ। ਇਸ ਤੋਂ ਇਲਾਵਾ ਉਹ ਸਭਾ ਦੇ ਵਿੱਚੋਂ ਉੱਠ ਕੇ ਹੀ ਚਲਾ ਗਿਆ ਸੀ ਕਿ ਇਹ ਪਾਪ ਵਾਲੀ ਸਭਾ ਹੈ, ਇਸ ਕਰਕੇ ਸ਼ੇਰ ਮੁਹੰਮਦ ਚਲਾ ਗਿਆ ਸੀ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਵਾਕਾ ਸਾਰਾ ਸੁਣਨ ਤੋਂ ਬਾਅਦ ਮਾਹੀ ਨੂੰ ਸਵਾਲ ਕਰਦੇ ਨੇ ਕਿ ਮਾਹੀ ਦੱਸ ਕਿ ਸ਼ੇਰ ਮੁਹੰਮਦ ਤੋਂ ਇਲਾਵਾ ਕੋਈ ਹੋਰ ਵੀ ਐਸਾ ਨਿਤਰਿਆ ਸੀ ਜਿਹਨੇ ਆਖਿਆ ਹੋਵੇ ਕਿ ਪਾਪ ਹੋ ਰਿਹਾ, ਹਾ ਦਾ ਨਾਰਾ ਕਿਸੇ ਹੋਰ ਨੇ ਵੀ ਮਾਰਿਆ ਕਿ ਨਹੀਂ ਮਾਰਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਹੀ ਨੂੰ ਸਵਾਲ ਕੀਤਾ ਕਿਸ ਤਰੀਕੇ ਦੇ ਨਾਲ ਮਾਹੀ ਸਤਿਗੁਰਾਂ ਦੇ ਸਵਾਲ ਦਾ ਜਵਾਬ ਦੇਵੇਗਾ, ਉਹ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਬਿਆਨ ਕਰਨਗੇ ਉਹ ਮੈਂ ਕੱਲ੍ਹ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ। ਸੋ ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, नानक दी जय नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है परनाम।